ਆਪ ਜੀ ਇਹ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਜਿੰਨਾ ਚਿਰ ਸ਼ਬਦ ਦੇ ਸਿਧਾਂਤ ਨੂੰ ਨਹੀਂ ਪਛਾਣੀਦਾ ਉਨਾ ਚਿਰ ਰਸ ਪੂਰਾ ਨਹੀਂ ਆਉਂਦਾ। ਬਹੁਤ ਸਾਰੀਆਂ ਸਾਖੀਆਂ ਪ੍ਰਮਾਣ ਬੇਅੰਤ ਹਨ, ਵਿਸਥਾਰ ਪੂਰਵਕ ਆਪਾਂ ਇੱਧਰ ਉੱਧਰ ਨਹੀਂ ਘੁੰਮਣਾ। ਸੋ ਗੁਰਸਿੱਖੋ, ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ। ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਹੈ, ਭਰਮ ਦੁੱਖ ਰੂਪ ਹੈ। ਇਹਨੂੰ ਕਹਿੰਦੇ ਆ ਭਰਮ। ਅਸਲੀ ਵਸਤੂ ਨਾ ਦਿਸਣੀ, ਉਸ ਨੂੰ ਅੰਥਾ ਰੂਪ ਕਰਕੇ ਦ੍ਰਿਸ਼ਟੀ ਚ ਲਿਆਉਣਾ, ਦਿਸ਼ਾ ਪੂਰਬ ਵੱਲ ਨੂੰ ਦੇਖਣਾ, ਸਮਝਣਾ ਪੱਛਮ ਹੈ, ਏਦੋਂ ਵੱਡਾ ਭਰਮ ਕੀ ਹੋਵੇਗਾ। ਇਸੇ ਤਰ੍ਹਾਂ ਮਾਇਆ ਹੈ ਝੂਠੀ, ਸਮਝਦੇ ਆਪਾਂ ਸੱਚੀ ਹਾਂ। ਪਰਮੇਸ਼ਰ ਸੱਚ ਸਰੂਪ ਹੈ, ਦੂਰ ਨਹੀਂ, ਨੇੜੇ ਨਾ ਹੀ ਦੂਰ, ਨਿਜ ਆਤਮਾ ਰਿਹਾ ਭਰਪੂਰ। ਲੇਕਿਨ ਕੋਈ ਜੰਗਲਾਂ ਚ ਭਾਲਦਾ ਹੈ, ਕੋਈ ਕਿੱਥੇ ਭਾਲਦਾ, ਕੋਈ ਕਿੱਥੇ ਭਾਲਦਾ ਹੈ। ਇਹ ਸੰਸਾਰ ਵਿੱਚ ਮਾਇਆ ਦੀ ਪ੍ਰਬਲਤਾ ਹੋਣੇ ਕਰਕੇ ਸਾਰਿਆਂ ਦੇ ਅੰਦਰ ਪਰੇਸ਼ਾਨੀ ਹੈ। ਸੋ ਪ੍ਰੇਮੀਓ, ਆਹ ਜੋ ਸ਼ਬਦਾਂ ਦਾ ਤੁਸੀਂ ਕੀਰਤਨ ਸਰਵਣ ਕੀਤਾ, ਸਵੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋ ਨਾਨਾ ਰੇ। ਜਿੰਨੇ 84 ਲੱਖ ਜੂਨਾਂ ਦੀਆਂ ਦੇਹਾਂ ਪਿੰਜਰੇ ਹਨ, ਇਹ ਭਾਂਡੇ ਪਾਤਰ ਹਨ। ਕੀੜੀ ਤੋਂ ਲੈ ਕੇ ਕੁੰਚਰ ਹਾਥੀ ਤੱਕ ਜਿਤਨੀਆਂ ਦੇਹਾਂ ਬਣੀਆਂ ਹੋਈਆਂ ਹਨ, ਇੱਕੋ ਹੀ ਮਿੱਟੀ ਦੀਆਂ 5 ਤੱਤਾਂ ਦੀਆਂ ਹਨ। ਐਸੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਹੇ ਗੁਰਸਿੱਖੋ, ਸਾਰਿਆਂ ਵਿੱਚ ਵਾਹਿਗੁਰੂ ਅਣਗੁੱਤ ਮਿਲਿਆ ਹੋਇਆ ਹੈ। ਭਗਤਾਂ ਬਾਣੀ ਦੁਆਰਾ ਅਵਲ ਅੱਲੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਕੁਦਰਤ ਮਾਇਆ ਦਾ ਨਾਂ ਹੈ, ਬਨੌਟ ਉਹਦੀ ਡੌਲ, ਵਾਧ ਘਾਟ ਉੱਚੇ ਨੀਵੇਂ ਮਧਰੇ ਉਲੰਮੇ ਹੋ ਸਕਦੇ ਹੈ, ਲੇਕਿਨ 5 ਤੱਤ ਤਾਂ ਉਹੀ ਹਨ। ਉਸ ਤੋਂ ਉਪਰੰਤ ਜਿਹੜੀ ਸੱਤਾ ਸਪੁਰਤੀ ਹੈ, ਵਿਚਰਦੇ ਫਿਰਦੇ ਹਾਂ ਆਪਾਂ, ਉਹ ਤਾਂ ਇੱਕੋ ਹੀ ਹੈ। ਆ ਬਿਜਲੀ ਚਮਕ ਰਹੀ, ਸਾਰੇ ਆਪਾਂ ਤੱਕਦੇ ਹਾਂ, ਉਹੀ ਬਿਜਲੀ ਦੀ ਸ਼ਕਤੀ ਆ ਫਰਿੱਜਾਂ ਦੇ ਅੰਦਰ ਬਰਫ ਪੈਦਾ ਕਰਦੀ, ਉਹੀ ਬਿਜਲੀ ਦੀ ਸ਼ਕਤੀ ਹੀਟਰ ਦੇ ਵਿੱਚ ਅੱਗ ਪੈਦਾ ਕਰਦੀ। ਬਰਫ ਤੇ ਅੱਗ ਦਾ ਬੇਲ ਨਹੀਂ। ਉਹੀ ਬਿਜਲੀ ਦੀ ਸ਼ਕਤੀ ਆ ਹਵਾ ਵੀ ਆਪਾਂ ਨੂੰ ਦਿੰਦੀ ਹੈ, ਪੱਖੇ ਚੱਲਦੇ ਹੈ, ਪਰ ਬਿਜਲੀ 'ਚ ਤਾਂ ਕੋਈ ਅੰਤਰਾ ਨਹੀਂ, ਉਹੀ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਜੋ ਬ੍ਰਹਮ ਦੀ ਅੰਸ਼ ਹੈ, ਉਹਦੀ ਸੱਤਾ ਪਾ ਕਰਕੇ ਮਾਇਆ ਨਾਨਾ ਰੂਪ ਹੋ ਕਰਕੇ ਦਿਸ ਰਹੀ ਹੈ। ਐਸੇ ਸਿਧਾਂਤਾਂ ਦੇ ਸ਼ਬਦ ਕਿਉਂ ਸੁਣਦੇ ਸੀ ਬਈ, ਕਿਉਂ ਪੁਨਾ ਪੁਨਾ ਵਿਚਾਰਦੇ ਸੀ? ਇਹ ਮਨ ਜਨਮਾਂ ਜਨਮਾਂ ਦਾ ਚੰਚਲ ਤੇ ਕਾਲਾ ਹੈ। ਇੱਕ ਜਨਮ 'ਚ ਇਹਦੀ ਮੈਲ ਨਹੀਂ ਰਹਿੰਦੀ, ਇੱਕ ਜਨਮ 'ਚ ਇਹ ਇਕਾਗਰ ਨਹੀਂ ਹੁੰਦਾ। ਆ ਕਥਾ ਆ ਰਹੀ ਹੈ ਗੁਰੂ ਨਾਨਕ ਦੇਵ ਜੀ, ਭਰਥਰੀ ਰਾਜ ਭਾਗ ਤਿਆਗ ਕੇ ਗੋਰਖ ਨਾਥ ਦਾ ਚੇਲਾ ਬਣਿਆ, ਵੈਰਾਗ ਹੋਇਆ, ਪਰ ਮਨ ਨੂੰ ਸ਼ਾਂਤੀ ਨਹੀਂ। ਸ਼ਰਾਬ ਪੀ ਕੇ ਸਮਾਧੀਆਂ ਲਾਉਣ ਦੀ ਸਿੱਖਿਆ ਪ੍ਰਾਪਤ ਕਰ ਲਈ ਗੋਰਖ ਕੋਲੋਂ, ਯੋਗ ਸਾਧਨ ਸਿੱਖ ਲਏ, ਪਰ ਜਿਹੜੀ ਵਸਤੂ ਭਾਲਦਾ ਸੀ ਉਹ ਪ੍ਰਾਪਤ ਨਹੀਂ ਹੋਈ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੋਂ ਬਿਨਾਂ। ਸਾਧ ਸੰਗਤ ਜੀ, ਐਸੇ ਕੀਰਤਨ ਦੇ ਅੰਦਰ ਜੋ ਆਪਾਂ ਸ਼ਬਦ ਸਰਵਣ ਕਰਦੇ ਹਾਂ, ਇਹ ਸਹਿਜੇ ਸਹਿਜੇ ਮਨ ਦੇ ਉੱਤੇ ਅਸਰ ਪਾਉਣਗੇ, ਫਿਰ ਉਹ ਵਸਤਾ ਗੁਰਸਿੱਖਾਂ ਦੀ ਹੋ ਜਾਵੇਗੀ ਜਿਹੜੀ ਭਾਈ ਘਨੱਈਆ ਜੀ ਦੀ ਸੀ। ਕੀ ਸਿਦਕ ਧਾਰ ਕੇ ਸੂਰਮਿਆਂ ਨੇ ਤੁਰਕਾਂ ਦਾ ਮੁਕਾਬਲਾ ਨਹੀਂ ਕੀਤਾ? ਕੀ ਕਲਗੀਧਰ ਪਾਤਸ਼ਾਹ ਨੇ ਜੁਰਮ ਦਾ ਨਾਸ਼ ਕਰਨ ਵਾਸਤੇ ਇਹਨਾਂ ਮਲੇਸ਼ਾਂ ਨੂੰ ਦੰਡ ਨਹੀਂ ਦਿੱਤਾ? ਜਿਨ੍ਹਾਂ ਦੇ ਪੱਥਰ ਦਿਲ ਸੀ, ਦੁੱਧ ਦੰਦੀਆਂ ਨੰਨਾ ਰੂਪ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਿਆਂ ਨੂੰ ਕਿਸੇ ਦਾ ਸਤਸ੍ਰੀ ਪੱਥਰ ਦਲ ਢਲਿਆ ਨਹੀਂ। ਐਸੇ ਜ਼ੁਲਮ ਕਰਨ ਵਾਲੇ ਤੁਰਕਾਂ ਨੂੰ ਦੰਡ ਦੇਣ ਵਾਸਤੇ ਆਪ ਜੀ ਨੇ ਪੰਥ ਖਾਲਸੇ ਨੂੰ ਸਾਵਧਾਨ ਕੀਤਾ। ਜੰਗ ਹੋ ਰਿਹਾ ਹੈ, ਭਾਈ ਘਨੱਈਆ ਜੀ ਤੁਰਕਾਂ ਨੂੰ ਵੀ ਪਾਣੀ ਪਿਆਈ ਜਾਂਦਾ, ਉਹਨਾਂ ਨੂੰ ਕੀ ਵਿਚਾਰ ਹੈ, ਪਾਉਣਾ ਚਾਹੀਦਾ ਜਾਂ ਨਹੀਂ? ਸਿੰਘਾਂ ਦੇ ਮਨ ਵਿੱਚ ਤਾਂ ਸਤਸੰਗੀ ਇਤਰਾਜ ਸੀ ਕਿ ਸਾਧ ਨੇ ਕੀ ਕੰਮ ਫੜਿਆ, ਇਹ ਸਾਡਾ ਮਿੱਤਰ ਹੈ, ਪੱਖੀ ਹੈ ਜਾਂ ਸਾਡਾ ਵਿਰੋਧੀ ਹੈ? ਉਹਨਾਂ ਨੂੰ ਪਾਣੀ ਪਿਆ ਕੇ ਦੁਬਾਰਾ ਕਾਇਮ ਕਰ ਰਿਹਾ ਸਾਡੇ ਨਾਲ ਲੜਨ ਵਾਸਤੇ, ਇਸ ਪੱਖੋਂ ਤਾਂ ਪਿਆਉਣਾ ਨਹੀਂ ਚਾਹੀਦਾ। ਪਰ ਇਸ ਘਰ ਦੇ ਅੰਦਰ ਜਿਸ ਵੇਲੇ ਬ੍ਰਹਮ ਬੇਤਾ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਉੱਥੇ ਸਤਸੰਗਤ ਜੀ ਇਹ ਸ਼ਬਦਾਂ ਦਾ ਸਿਧਾਂਤ ਉੱਥੇ ਪ੍ਰਗਟ ਹੀ ਹੈ। ਹਾਜ਼ਰ ਹੋਇਆ, ਸਿੰਘਾਂ ਨੇ ਸ਼ਿਕਾਇਤ ਕੀਤੀ, ਕੀ ਕਿਹਾ? ਮਹਾਰਾਜ, ਮੈਨੂੰ ਥੋਤੋਂ ਬਿਨਾਂ ਦੁਸਦਾ ਕੱਖ ਨਹੀਂ। ਜਿਹੜਾ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਤੁਰਕਾਂ ਵਿੱਚ ਵੀ ਤੁਸੀਂ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਿੰਘਾਂ ਦੇ ਵਿੱਚ ਵੀ ਤੁਸੀਂ ਹੋ। ਇਹ ਅਵਸਥਾ ਹੈ, ਇਹ ਐਨ ਅਖੀਰਲੀ ਅਵਸਥਾ ਹੈ। ਜੀਵਨ ਮੁਕਤ ਸੁਵਾਖੀ ਹੈ, ਮਰ ਜੀਵੈ ਮਰੀਐ, ਐਸੇ ਜਿਹੜੇ ਗੁਰਸਿੱਖ। ਬਾਬਾ ਬੁੱਢਾ ਸਾਹਿਬ ਜੀ ਦੀ ਸੱਤਵੀਂ ਪੀੜ੍ਹੀ, ਭਾਈ ਰਾਮ ਕੌਰ ਜੀ, ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦਾ ਨਾਮ ਸੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਗੱਦੀ ਤੇ ਬੈਠਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਮੱਥੇ ਤੇ ਤਿਲਕ ਦਿੱਤਾ ਹੈ। ਐਸੇ ਬਾਬਾ ਜੀ ਆਪਣੀ ਮੌਜ ਵਿੱਚ ਰਹਿੰਦੇ, ਲੰਗਰ ਚਲਾਉਂਦੇ, ਕੁਝ ਤੁਰਕ ਸ਼ਿਕਾਰ ਦੇ ਬਹਾਨੇ ਚੜ੍ਹ ਕੇ ਆਏ ਲਾਹੌਰ ਤੋਂ, ਲੰਗਰ ਦੇ ਭਾਂਡੇ ਭੂੰਡੇ ਸਭ ਲੁੱਟ ਕੇ ਲੈ ਗਏ ਡੇਰਾ। ਸੂਬੇ ਨੂੰ ਪਤਾ ਲੱਗਿਆ, ਉਹਨਾਂ ਨੂੰ ਦੰਡ ਦਿੱਤਾ ਕਿ ਤੁਸੀਂ ਬਹੁਤ ਗਲਤੀ ਕੀਤੀ ਹੈ, ਬਾਬਾ ਜੀ ਦੇ ਅਸਥਾਨ ਤੋਂ ਮਾਫ਼ੀ ਮੰਗਣ ਆਇਆ। ਬਿਰਧ ਵਸਤਾ ਹੈ, ਬੈਠੇ ਨੇ ਆਪਣੀ ਮੌਜ ਵਿੱਚ, ਕਹਿੰਦੇ ਬਾਬਾ ਜੀ ਮਾਫ਼ ਕਰ ਦਿਓ, ਬਹੁਤ ਗਲਤੀ ਕੀਤੀ ਆ ਸਾਡੇ ਨੌਕਰਾਂ ਨੇ, ਤੁਹਾਡਾ ਕੀ ਨੁਕਸਾਨ ਹੋਇਆ? ਭਿਫੜਾਂ ਥੱਲੇ ਤੱਕ ਆਈਆਂ ਹੋਈਆਂ ਸੀ, ਨੇਤਰਾਂ ਤੋਂ ਭਿਫੜਾਂ ਤਾਹਾਂ ਨੂੰ ਚੱਕ ਕੇ ਕਹਿੰਦੇ, ਉਹ ਬਾਜਾਂ ਦੇ ਅੱਡੇ ਹੈ ਨੀ ਗੇ ਉੱਥੇ, ਜਿਹੜੇ ਅੱਡਿਆਂ ਦੇ ਉੱਤੇ ਬਾਜ ਬਹਾਏ ਜਾਂਦੇ ਨਾ ਡੋਰਾ ਬੰਨ ਕੇ, ਜਿਹੜੇ ਦ੍ਰਿਸ਼ਟੀ ਚ ਆ ਗਈ ਚੀਜ਼ ਉਹ ਕਹਿਤੀ, ਹੈਰਾਨ ਸੂਬਾ ਕਿ ਇੰਨਾ ਨੁਕਸਾਨ ਹੋ ਗਿਆ, ਇਹਨਾਂ ਦੀ ਬਿਰਤੀ ਵਿੱਚ ਹੈ ਹੀ ਨਹੀਂ ਹੈ। ਕੀ ਬਿਰਤੀ ਵਿੱਚ ਹੈ? ਬ੍ਰਹਮ ਦੀਸਾ, ਬ੍ਰਹਮ ਸੁਣੀਆਂ, ਏਕ ਏਕ ਵਖਾਣੀਆਂ, ਆਤਮ ਪਸਾਰਾ ਕਰਨ ਹਾਰਾ ਤਿਸ ਬਿਨਾ ਨਹੀਂ ਜਾਣੀਆਂ। ਇਹ ਗੁਰਸਿੱਖਾਂ ਦੀ ਗੁਰਸਿੱਖ ਅਵਸਥਾ ਹੈ। ਜਿਨ੍ਹਾਂ ਨੇ ਇਹੋ ਜਿਹੇ ਸ਼ਬਦਾਂ ਦਾ ਕੀਰਤਨ ਸੁਣਿਆ, ਹਿਰਦੇ ਚ ਵਸਾਇਆ, ਸਹਿਜੇ ਸਹਿਜੇ ਰੰਗ ਚੜਿਆ, ਉਹਨਾਂ ਦੀ ਅਵਸਥਾ ਭਾਈ ਇਹ ਹੈ। ਐਸੀ ਉੱਤੋਂ ਬਾਣੀ ਦੁਰਲੱਭ ਕਿੱਥੋਂ ਭਾਲਾਂਗੇ ਗੁਰਸਿੱਖੋ? ਮਾਨਸ ਦੇਹੀ ਹੋਵੇ, ਗੁਰੂ ਨਾਨਕ ਦੇਵ ਜੀ ਗੁਰੂ ਹੋਣ, ਐਸੀ ਅੰਮ੍ਰਿਤਮਈ ਬਾਣੀ ਆਪਾਂ ਨੂੰ ਪ੍ਰਾਪਤ ਹੋ ਜਾਵੇ, ਇਹੋ ਜਿਹਾ ਸਮਾਂ ਕਲਯੁਗ ਦਾ ਹੋਵੇ। ਅਬ ਕਲੂ ਆਇਓ ਰੇ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਐਸੇ ਸਮੇਂ ਤੋਂ ਕਦੇ ਵੀ ਖੁੰਝਣਾ ਨਹੀਂ ਚਾਹੀਦਾ। ਆਓ ਵਿਅਕਤੀਆਂ ਨੂੰ ਇਕਾਗਰ ਕਰੀਏ, ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰੀਏ। ਹੇ ਸੱਚੇ ਪਾਤਸ਼ਾਹ, ਤੁਹਾਡੇ ਤਾਂ ਸੇਵਕ ਨਹੀਂ ਸੀ ਆ ਕੇ ਬਣੇ, ਗੋਰਖਨਾਥ ਦੇ ਚੇਲੇ ਭਰਤਰੀ ਵਰਗੇ ਰਾਜੇ ਕੰਨ ਫੜਵਾਏ ਹੋਏ ਪਹਾੜਾਂ ਦੀਆਂ ਕੰਦਰਾਂ ਚ ਬੈਠੇ ਹੈ, ਆਪਣੇ ਪਰਿਵਾਰ ਨੂੰ ਛੱਡ ਕੇ, ਮਾਤਾ ਪਿਤਾ ਨੂੰ ਬਿਲਕਦਿਆਂ ਨੂੰ ਛੱਡ ਕੇ ਆਪ ਜੀ ਥਾਂ ਥਾਂ ਤੇ ਮੌਜ ਨਾਲ ਵਿਚਰ ਰਹੇ ਹੋ। ਇਹੋ ਜਿਹੇ ਜੋਗੀਆਂ ਦੀ, ਇਹੋ ਜਿਹੇ ਤਪੱਸਿਆਂ ਦੀ ਕਲਿਆਣ ਕਰਨ ਵਾਸਤੇ, ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਪ ਜੀ ਵਿਚਰ ਰਹੇ ਹੋ। ਜੇ ਇਹਨਾਂ ਪਰਪਕਾਰਾਂ ਨੂੰ ਆਪਾਂ ਨਹੀਂ ਵਿਚਾਰਾਂਗੇ, ਭਾਈ ਕੋਈ ਬਾਹਰੋਂ ਆ ਕੇ ਵਿਚਾਰੇਗਾ? ਸੋ ਐਸੀ ਜਿਹੜੀ ਕਥਾ ਹੈ, ਜਦੋਂ ਸਤਸੰਗ ਜੀ ਆਪਾਂ ਪੜ੍ਹਾਂਗੇ ਸੁਣਾਂਗੇ, ਇਹਦਾ ਪ੍ਰਭਾਵ ਆਪਣੇ ਮਨ 'ਤੇ ਪਵੇਗਾ, ਔਰ ਗੁਰਬਾਣੀ ਦੇ ਨੇੜੇ ਮਨ ਹੋਵੇਗਾ ਤੇ ਜੰਮਣ ਮਰਨ ਮਿਟ ਜਾਵੇਗਾ। ਅਗਿਆਨ ਜਨ ਦੁੱਖ ਨੇ ਜਿੰਨੇ ਸਾਰੇ ਅਭਾਵ ਹੋ ਜਾਣਗੇ। ਇਹ ਫਲ ਹੈ ਸੰਗਤ ਵਿੱਚ ਆਉਣ ਦਾ। ਜੇ ਕੋਈ ਕਹੇ ਵੀ ਸੰਗਤ ਇਹੀ ਸਾਖੀਆਂ ਨੇ ਜੀ, ਸੁਣਾਈ ਜਾਂਦੇ ਹੈ ਜੀ, ਆਹ ਕੁਛ ਹੈ ਆਹ ਕੁਛ ਹੈ, ਜਿੱਥੇ ਸ਼ਰਧਾ ਉੱਥੇ ਸਭ ਕੁਛ ਹੈ, ਜਿੱਥੇ ਪ੍ਰੇਮ ਸ਼ਰਧਾ ਨਹੀਂ ਉੱਥੇ ਕੁਝ ਵੀ ਨਹੀਂ ਹੈ। ਸੋ ਆਓ ਸਤਿਗੁਰੂ ਜੀ ਦੀ ਕਥਾ ਸੁਣੀਏ।
ਬੋਲਿਓ ਤਬੈ ਭਰਥਰੀ ਬਾਨੀ।
ਉਸ ਵੇਲੇ ਭਰਥਰੀ ਸਤਿਗੁਰੂ ਜੀ ਦੇ ਸਾਹਮਣੇ ਬਾਣੀ ਬੋਲਿਆ।
ਸੁਣੋ ਕਿਰਪਾਲ ਸਕਲ ਗੁਣ ਖਾਨੀ।
ਹੇ ਕਿਰਪਾ ਦੀ ਖਾਣੀ, ਹੇ ਕਿਰਪਾ ਦੇ ਘਰ ਸਤਿਗੁਰੂ ਜੀ, ਆਪ ਗੁਣਾ ਦੀ ਖਾਨ ਹੋ, ਮੇਰੀ ਬੇਨਤੀ ਸੁਣੋ।
ਮੈਂ ਸਾਧਿਓ ਹੱਠ ਜੋਗ ਮਹਾਨਾ।
ਮੈਂ ਗੋਰਖਨਾਥ ਦਾ ਚੇਲਾ ਬਣ ਕੇ ਹੱਠ ਜੋਗ ਧਾਰਨ ਕੀਤਾ ਹੈ। ਅੱਗੇ ਵੀ ਪੂਰਵੋਕਤ ਆਪਾਂ ਵਿਚਾਰ ਚੁੱਕੇ ਹਾਂ, ਅੱਠ ਅੰਗ ਨੇ ਹੱਠ ਯੋਗ ਦੇ। ਯਮ, ਨੇਮ, ਪ੍ਰਾਣਾਯਾਮ, ਧਾਰਨਾ, ਧਿਆਨ, ਪ੍ਰਤਿਆਹਾਰ, ਸਮਾਧੀ ਆਦਿਕ 15 ਪ੍ਰਕਾਰ ਦਾ ਯਮ ਹੀ ਹੈ, 15 ਦਾ ਨੇਮ ਹੈ। ਬਹੁਤ ਵਿਸਥਾਰ ਪੂਰਵਕ ਇਹ ਖੇਡ ਹੈ। ਖੱਟ ਸ਼ਾਸਤਰਾਂ ਵਿੱਚੋਂ 6 ਘਰ, 6 ਗੁਰ, 6 ਉਪਦੇਸ਼, ਗੁਰ ਗੁਰ ਇੱਕ ਉਪਦੇਸ਼ ਅਨੇਕ। ਜਿਹੜਾ ਪਤੰਜਲ ਸ਼ਾਸਤਰ ਹੈ ਉਹ ਯੋਗ ਸਾਧਨਾ ਨੂੰ ਸਤਸੰਗੀ ਵਿਸਥਾਰ ਪੂਰਵਕ ਦੱਸਦਾ ਹੈ। ਸੋ ਐਸੇ ਸਾਧਨ ਲੋਕ ਕਰਿਆ ਕਰਦੇ ਜਿਹੜੇ ਕਿ ਅੱਜ ਕਠਿਨ ਹਨ। ਪ੍ਰਾਣਾਯਾਮ ਕਰਨਾ ਬੜਾ ਔਖਾ ਹੈ। ਆਹ ਲੋਕਾਂ ਨੂੰ ਪੁੱਛੋ ਜਿਹੜੇ ਐਕਸਰਸਾਈਜ਼ਾਂ ਕਰਦੇ ਨੇ, ਪਹਿਲਾਂ ਹੌਲੀ ਹੌਲੀ, ਫਿਰ ਦੂਜੇ ਨੰਬਰ ਤੇ, ਫਿਰ ਤੀਜੇ ਸਿਰੇ ਤੇ। ਇਸ ਤਰ੍ਹਾਂ ਪ੍ਰਾਣਾਯਾਮ ਵੀ 12 ਵਾਰੀ ਓਂਗ ਓਂਗ ਕਰਦੇ ਹਾਂ, ਸੱਜੀ ਸੁਰ ਦੁਆਰਾ ਸਵਾਸ ਤਾਂ 12 ਵਾਰੀ ਉੱਥੇ ਠਹਿਰਾਉਣ ਵੇਲੇ ਓਂਗ ਓਂਗ ਕਰਨਾ, 12 ਵਾਰੀ ਥੱਲੇ ਉਤਾਰਨਾ। ਸੱਜੀ ਸੁਰ ਸੂਰਜ ਦੀ ਹੈ, ਖੱਬੀ ਚੰਦਰਮਾ ਦੀ ਹੈ। ਖੱਬੀ ਠੰਡੀ ਹੈ, ਸੱਜੀ ਸੁਰ ਗਰਮ ਹੈ। ਸੱਜੀ ਸੁਰ ਚੱਲਦੀ ਹੋਵੇ ਤਾਂ ਅੰਨ ਹਜ਼ਮ ਹੁੰਦਾ ਬੜਾ ਚੰਗੀ ਤਰ੍ਹਾਂ, ਜੇ ਸੱਜੀ ਖੱਬੀ ਚੱਲਦੀ ਹੈ ਅੰਨ ਹਜ਼ਮ ਨਹੀਂ ਹੁੰਦਾ ਹੈ। ਸੋ ਸਤ ਸੰਗਤ ਜੀ, 12, 30, 36 ਕੋਈ ਹੈ ਵਿਅਕਤੀ ਜਿਹੜਾ ਇੱਕ ਸਾਹ ਨਾਲ 36 ਵਾਰੀ ਓਂ ਓਂ ਕਹੇ? ਕਿੰਨੇ ਸਾਧਨ ਇਕੱਠੇ ਨੇ ਅੱਜ, ਕੌਣ ਕਰਦਾ ਕਲਯੁਗ ਦੇ ਸਮੇਂ ਤੇ? ਮਹਾਰਾਜ ਜੀ ਨੇ ਉਹ ਹੱਠ ਯੋਗ ਦੇ ਥਾਂ ਭਗਤ ਯੋਗ ਦਰਸਾਇਆ ਹੈ। ਪਿੱਛੇ ਪ੍ਰਸੰਗ ਆ ਚੁੱਕੇ ਨੇ, ਰਾਜੇ ਸ਼ਿਵ ਨਾਮ ਨੂੰ ਵੀ ਸਤਸੰਗ ਜੀ ਇਹ ਭਗਤ ਯੋਗ ਦਾ ਵਿਸਥਾਰ ਪੂਰਵਕ ਦੱਸਿਆ। ਅੱਜ ਇਹ ਜੋਗੀ ਕਹਿ ਰਿਹਾ ਹੈ ਭਰਤਰੀ, ਮਹਾਰਾਜ ਸਾਰੇ ਹੱਠ ਯੋਗ ਦੇ ਸਾਧਨ ਮੈਂ ਪਰਪੱਕ ਕਰ ਚੁੱਕਿਆ ਹਾਂ। ਸਮਾਧੀ ਲਾਉਣਾ ਬਹੁਤ ਦੇਰ ਤੱਕ, ਪਰ ਮਨ ਨੂੰ ਸ਼ਾਂਤੀ ਨਹੀਂ ਹੈ। ਮਨ ਨਿਰਮਲੇ ਹੀ ਦਸਵੇਂ ਦੁਆਰ, ਪਰਮ ਪਰਮ ਆਵੇ ਮੂੜਾ ਵਾਰੋ ਵਾਰ। ਕਦੇ ਕਿਸੇ ਦੇ ਸੱਤ ਨਹੀਂ ਠੱਗਦੇ, ਧੱਕੇ ਨਹੀਂ ਚੜ੍ਹਨਾ। ਕਈ ਕਹਿਣਗੇ ਮੈਂ ਤੇਰੇ ਸਵਾਸ ਚੜ੍ਹਾਊ, ਤੂੰ ਆ ਜਾ ਮੇਰੇ ਕੋਲੇ। ਜੇ ਦਸਵੇਂ ਦੁਆਰ ਵੀ ਸਵਾਸ ਚੜ੍ਹ ਜਾਣ ਤਾਂ ਮਨ ਨਿਰਮਲ ਨਹੀਂ ਉੱਥੇ ਸਮਝ ਹੋਣਾ। ਬਿਨਾਂ ਐਸ ਗੁਰੂ ਨਾਨਕ ਦੇਵ ਦੀ ਸੰਗਤ ਤੋਂ ਜੇ ਮਨ ਨਿਰਮਲ ਹੋ ਜਾਂਦਾ। ਗੋਰਖਨਾਥ ਦਾ ਗੁਰੂ ਮਛੰਦਰ ਨਾਥ ਸੀ, ਉਹ ਮਰੀ ਹੋਈ ਦੇਹ ਚ ਨਾ ਜਾ ਕੇ ਪ੍ਰਵੇਸ਼ ਹੁੰਦਾ। ਬਾਲਕ ਹੁੰਦਾ ਹੀ ਬੜਾ ਚੰਗਾ ਸਿੱਧ ਹੋਇਆ ਕਰਨੀ ਵਾਲਾ, ਉਹਦੇ ਨਾਲ ਚਰਚਾ ਹੋਈ ਗੋਰਖਨਾਥ ਦੀ। ਬਾਲਕ ਦਾ ਹੀ ਕਹਿੰਦਾ ਗੋਰਖਨਾਥ, ਗੋਰਖ ਜਤੀ ਸਦਾਇੰਦਾ ਤਿਸ ਗੁਰ ਘਰ ਵਾਰੀ। ਤੂੰ ਜਤੀ ਸਦਾਉਂਦਾ, ਤੇਰਾ ਗੁਰੂ ਤਾਂ ਘਰ ਵਾਰੀ ਬਣਿਆ ਬੈਠਾ। ਕਹਿੰਦਾ ਕਿੱਥੇ? ਕਹਿੰਦਾ ਰਾਜੇ ਸ਼ਿਵ ਨਾਭ ਦਾ ਪਿਓ ਸੀ ਅਮਰੂ, ਉਹਦੀ ਮਰੀ ਹੋਈ ਦੇਹ ਚ ਵੜਿਆ ਬੈਠਾ ਪਦਮਣੀਆਂ ਦਾ ਭੋਗਾਨੰਦ ਸੁਖ ਭੋਗਦਾ। ਜਾ ਕੇ ਆਪਦੇ ਗੁਰੂ ਨੂੰ ਪੜਦਾ। ਸ਼ਰਮਿੰਦਾ ਹੋਇਆ ਗਿਆ, ਕੀ ਸੀ? ਦੇਖੋ ਅੰਤਰਜਾਮਤਾ ਵੀ ਹੈ, ਪਤਾ ਵੀ ਲੱਗ ਗਿਆ ਮਛੰਦਰ ਨੂੰ ਕਿ ਰਾਜੇ ਅਮਰੂ ਨੇ ਦੇਹ ਤਿਆਗ ਦਿੱਤੀ। ਪਰ ਕਾਇਆ ਪ੍ਰਵੇਸ਼ ਸਿੱਧੀ ਦੀ ਸ਼ਕਤੀ ਵੀ ਹੈ, ਆਪਣੀ ਦੇਹ ਤਿਆਗ ਕੇ ਪਰੇ ਹੋ ਜਾਣਾ, ਫਿਰ ਦੇਹ ਚ ਵੜ ਜਾਣਾ। ਦੇਹ ਤਿਆਗ ਦਿੱਤੀ ਪਹਾੜ ਦੀ ਕੰਦਰਾ ਚ, ਮਰੀ ਹੋਈ ਦੇਹ ਸਿਰਫ ਵਿਸ਼ੇ ਦੀ ਜ਼ਹਿਰ ਦੇ ਅਧੀਨ ਹੋ ਕੇ ਉਹਦੇ ਵਿੱਚ ਜਾ ਕੇ ਪ੍ਰਵੇਸ਼ ਹੋ ਗਿਆ। ਪਰਜਾ ਦੇ ਲੋਕਾਂ ਨੂੰ ਕੀ ਪਤਾ ਸੀ? ਕਹਿੰਦੇ ਰਾਜਾ ਜਿਉਂਦਾ ਹੋ ਗਿਆ, ਜਿਉਂਦਾ ਹੋ ਗਿਆ। ਇਉਂ ਨਹੀਂ ਪਤਾ ਜੋਗੀ ਚੋਰ ਆ ਕੇ ਵਿੱਚ ਵੜ ਗਿਆ ਹੈ। ਅਮਰੂ ਸਤਸੰਗ ਜੀ, ਦੇਹ ਜਿਹੜੀ ਅਮਰੂ ਦੀ ਸੀ ਉਹ ਆਪ ਪਰਲੋਕ ਨੂੰ ਵਿਚਾਰਾ ਚਲਿਆ ਗਿਆ। ਦੇਹ ਦਾ ਪ੍ਰਯੋਗ ਇਸ ਨੇ ਕੀਤਾ, نالے ہی کہتا ہے کہ تے کن پاٹا جوگی نہ آوے کہ میرا پردہ نہ کھل جے. گورکھ ناتھ نے جوڑی سکھی, اگے راگ لاپیا کر دے راج سبھا دے اندر, جا کے سسنی تبلا بجایا چھاپ لائی جاگ مچھندرا گورکھ آئے. جدو اے بچن کہے ترک دینے دے ڈگ پی امرودی, بچوں نکل کے گورکھ نٹھیا مچھندر ناتھ آ گیا اپنی دیج پرویش ہویا. گورکھ ناتھ نے گرو نانک دیو دی چرنی پایا مچھندر ناتھ نے. مہارا کہندے سن مچھندرا نانک بول ہے بس گت پنچ کرے نہ ڈول ہے, ایسی جگت جوگ کو پال ہے, اس جگتی نہ جوگ دے سادھنا نو پال, جڑے پنج بکار نے انہاں تو جڑی گت تیرے من دی چال ہے اونوں روک کے رکھ. ستگرہ نے اپدیش دیتا تا ست سنجی دی کلیان ہوئی. تو رو بچار اج ست سنجی پر تھری ستگرہ جی پہنچے ہوئے نے دے کتوں پا گان. کہندا مہاراج میں ہٹ جوگ دھارن کیتا ہے پر من نو شانتی نہیں,
جاتے من روکیو بد نانا.
بڑیاں محنت کیتیاں رات دن, بڑی مشکل دے نال من نو روکیا ہے میں.
من نرمل تے شبھ گت ہووے.
مینوں جی اے تسلی ہے کہ من جنہ چ نرمل نہیں نا ہے انہاں چ گتی کلیان نہیں ہے, موکش نہیں ہے. اپنا سنگت چ بیٹھے ہاں, من ست سنگ جی دیکھ لو, پاویں ستو انس بھوتن کی جو ہے تاتے انت کرن پیو ہے, گیان کا کرن ہووے شریر دے اندر ہووے انتشکرن کہندے. اس دی سنکلپ روپ ورتی دا ناؤ من ہے. ایسا جڑا من ہے ہر ویلے سنکلپ سنکلپ اٹھاؤں دے ہی رہندا ہے. ایدے وچ بکاراں دی محل ہے, چنچلتائی دی محل ہے. کوئی بستر لے لو ایک محل ہوندی ہے, وہ کڈنی اوکھی ہو جاندی ہے. جیہدے تیرا کوٹ ہووے ست سنگت جی, تین محل لگیاں ہون وہ کیویں ایک دم اجڑ ہو جاوے گا. پاپاں دی محل ہے کی نشانی ہے؟ ہر ویلے من لوکاں دا برا چتبدا رہندا, کسے دا پرتاپ نہیں دیکھ سکدا, سڑدا رہندا, ایرخا پھردی ہے. یہ سب محل ہی نے من دیا. یہ جڑی محل ہے یہ تھلے سنگت دی سیوا کر کے لے جاندی ہے. جے کسے نے اس محل نو لاونا نا پاپاں دی نو, نشانی یہی ہے کہ من تو دسدا نہیں ہے, انبھو دوارا ہی پتا لگتا. ہر کوئی کہنا میرا من مکرد ہے, کوئی نہیں. جنہ چر من بریائیاں چتبدا ہے, تھی بھن کا سانجی نہیں, بکارا دی میل ہے, انہ چر یہ میل ست سنگی جنہ چی نہیں لہے گی, سکھی کادی ہے, بنوٹی ہے. یہ میل سیوا نہ لہندی ہے, ایویں نہیں. گرو گھر کی سیوا کا بڑا بھاری مہاتما ہے. شریر سیوا کر کے سفل ہے, من اپاشنا کر کے سفل ہے. ایتھے بیٹھاں گے کیرتن دوارا کتھا دوارا, جیڑا من بڑے بڑے جوگیاں دے ہتھ مچنی بس جنی ہویا ایتھے سوتے سدھی ست سنگت جی اکاگر ہو جاندا ہے. دوسری محل بکشیپتا دی ہے, چنچلتائی دی. پانی دا پرمان لے لو, پانی میلا ہووے مکھ نہیں دسے گا. پانی نو پھٹکڑی پا کے اجل کر دیو, محل کٹی جاوے گی. ہلدا رہے پھر بھی نہیں منہ دکھے گا. جدو ٹک جائے گا اجل بھی ہووے, چل ٹکیا بھی ہووے, پھر تھوڑا جڑا چہرہ وہ صاف دکھائی دے دے گا. اسی طرح من دی حالت خالصہ جی, جنہ چر یہ بکاراں دا کالا کیتا ہویا انہ چر واحرو دے درشن کتے. جد پاپاں دی محل لے جے سیوا کردیاں کردیاں, سیوا کیتی بھائی منج ور گیا نے, بھجنتا نہیں سی کیتا, بھجن بھی کرتا ہو بچارا, لیکن شریر لا دتا. گرو ارجن دیو جی پوچھتے ہیں سکھان نو, کہندے بھائی آ منج جیڑا لکڑا لیاؤندا لنگر دیاں, یہ روٹی کتھوں کھاندا؟ کہندا جی لنگر چوں. کہندے پھر تا دہاڑی ہو گئی, اونوں کہو لنگر چوں روٹی نہ کھاوے. روکتا ہن اتھے کون بیٹھا سی روٹی دین والا؟ بلہار جائیے گرو آ گرو کے سکھاں تو پکھیا کر کے امرتسر بھوجن جہاں بچنا وہ گریباں ونڈ دینا, کوئی شک لینا. سارا دن لکڑا ڈھونی, انت نو کی فل ملیا؟ آپ سارے ہی سوجوان ہو جان دے ہو. ਜਦੋਂ ਨੇਰੀ ਆਈ ਸਮੇਤ ਲੱਕੜਾਂ ਦੇ ਸਤਸੰਗ ਜੀ ਖੂਹ ਚ ਡਿੱਗਿਆ, ਲੱਕ ਲੱਕ ਪਾਣੀ ਸੀ ਖੂਹ ਵਿੱਚ। ਅੱਜ ਤੱਕ ਉਸ ਨੂੰ ਕਹਿੰਦੇ ਭਾਈ ਮਾਝੇ ਦਾ ਖੂਹ। ਕੀ ਭਾਈ ਮਾਝੇ ਨੇ ਲਾਇਆ ਸੀ? ਨਹੀਂ, ਇਹ ਸੇਵਾ ਨੂੰ ਫਲ ਹੈ। ਸਤਿਗੁਰੂ ਜੀ ਸਾਰੀਆਂ ਸੰਗਤਾਂ ਦੇ ਸਮੇਤ ਨੰਗੇ ਚਰਨੀ ਇੱਕਦਮ ਸਤਸੰਗਤ ਜੀ ਆਏ, ਕੱਢਿਆ ਹੈ, ਛਾਤੀ ਨਾਲ ਲਾ ਲਿਆ। ਮੰਝ ਗੁਰੂ ਮੰਝ ਪਿਆਰਾ, ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤ ਜਗ ਲੰਘਣ ਹਾਰਾ। ਹੇ ਗੁਰਸਿੱਖੋ, ਮੰਝ ਗੁਰੂ ਨੂੰ ਪਿਆਰਾ ਹੈ, ਗੁਰੂ ਮੰਝ ਨੂੰ ਪਿਆਰਾ ਹੈ। ਅੱਜ ਗੁਰੂ ਜਿਹੜਾ ਸਾਡਾ ਮੰਝ ਹੈ, ਇਹ ਸਾਡਾ ਜਹਾਜ਼ ਹੈ। ਇਹਦੇ ਤੇ ਇੱਕ ਨੀ ਦੋ ਨੀ ਬਹੁਤ ਸਾਰੇ ਸੰਸਾਰ ਦੇ ਜੀਵ ਲੰਘਣਗੇ, ਜਹਾਜ਼ ਤੇ ਚੜ੍ਹ ਕੇ ਜਿਵੇਂ ਲੰਘਦੇ ਮੁਕਤ ਹੋਣਗੇ। ਆਹ ਵਰ ਆਪਣੇ ਗੁਰਸਿੱਖ ਨੂੰ ਦਿੱਤਾ, ਕਾਹਦਾ ਫਲ? ਆ ਸੇਵਾ ਦਾ। ਭਾਈ ਮੀਹਾ ਜੀ ਜੈਸੇ ਗੁਰਮੁਖਾਂ ਨੇ ਪਾਣੀ ਧੋਇਆ, ਸਿਰ ਘਸ ਗਿਆ, ਉੱਤੇ ਜ਼ਖਮ ਹੋ ਗਿਆ, ਵਿੱਚ ਚਾਂਦੀ ਪੈ ਗਈ, ਕੀੜੇ ਪੈ ਗਏ ਭਾਵ, ਉਹੀ ਚੱਕ ਚੱਕ ਕੇ ਇਹਨੂੰ ਢਿੱਲਾ ਹੋ ਗਿਆ, ਖੋਲ ਕੇ ਉਹਨਾਂ ਥੱਲੇ ਡਿੱਗਿਆਂ ਨੂੰ ਫੇਰ ਸਿਰ ਚ ਰੱਖੀ ਜਾਂਦਾ। ਧਮਧਾਮ ਸਾਹਿਬ ਦਾ ਬਚਨਾ ਬਾਂਗਰ ਦੇ ਇਲਾਕੇ ਚ ਢੁਆਣੇ ਦੇ ਕੋਲੇ, ਨੌ ਮਹੀਨੇ ਮਹਾਰਾਜ ਦੇ ਇਲਾਕੇ ਚ ਪਾਣੀ ਦੁਰਲੱਭ ਸੀ। ਉੱਥੇ ਮਾਤਾ ਨਾਨਕੀ ਜੀ ਨੇ ਦੇਖ ਲਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੀ, ਪੁੱਤਰ ਤੂੰ ਸਿੱਖਾਂ ਦਾ ਪਿਆਰਿਆਂ ਦਾ ਧਿਆਨ ਨਹੀਂ ਦਿੰਦਾ ਰੱਖਦਾ। ਕਹਿੰਦੇ ਮਾਤਾ ਕੀ, ਸਾਡੇ ਤਾਂ ਸਿੱਖ ਸਵਾਸਾਂ ਨਾਲੋਂ ਵੀ ਪਿਆਰੇ ਨੇ। ਕਹਿੰਦੇ ਆਹ ਭਾਈ ਜਿਹੜਾ ਪਾਣੀ ਢੋਂਦਾ, ਉਹਦੇ ਤਾਂ ਸਿਰ ਚ ਜ਼ਖਮ ਹੋਇਆ ਹੋਇਆ ਅੱਜ ਮੈਂ ਦੇਖਿਆ, ਪਾਣੀ ਢੋਂਦੇ ਨੇ, ਪ੍ਰਵਾਹ ਨਹੀਂ ਕੀਤੀ, ਉਹਦੇ ਤੇ ਦ੍ਰਿਸ਼ਟੀ ਕਰੋ। ਬੁਲਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਭਾਈ ਮੀਹਾਂ ਜੀ ਤੂੰ ਧੰਨ ਹੈ, ਦੱਸ ਤੈਨੂੰ ਕੀ ਦੇਈਏ, ਤੂੰ ਬੜੀ ਸੇਵਾ ਕੀਤੀ, ਪਾਣੀ ਢੋਇਆ ਹੈ। ਕਹਿੰਦਾ ਮਹਾਰਾਜ ਜੇ ਤੁੱਠੇ ਹੋ, ਆ ਜੀ ਮੇਰੇ ਸਿਰ ਚ ਪਏ ਹੋਏ ਨੇ, ਇਹਨਾਂ ਦੀ ਮੁਕਤੀ ਕਰਦੇ ਹੋ, ਆਪ ਕੁਝ ਨਹੀਂ ਮੰਗਿਆ ਹੈ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਚੰਗਾ, ਇਹ ਜ਼ਖਮ ਰਾਜੀ ਹੋ ਜਾਵੇਗਾ, ਇਹ ਹੁਣ ਸਰੀਰ ਤਿਆਗ ਕੇ ਜਿਹੜੇ ਕੀੜੇ ਨੇ ਇਹ ਇਸ ਇਲਾਕੇ ਵਿੱਚ ਨਾ ਘਰਾਂ ਦੇ ਵਿੱਚ ਮਾਨਸ ਦੇ ਹੀ ਪ੍ਰਾਪਤ ਕਰਨਗੇ, ਬੱਚੇ ਹੋ ਕੇ ਜਨਮਣਗੇ। ਤੂੰ ਇੱਥੇ ਹੀ ਰਹਿ ਕੇ ਇੱਕ ਨਗਾਰਾ ਦਿੱਤਾ, ਇੱਕ ਬੈਲ ਦਿੱਤਾ, ਇੱਥੇ ਹੀ ਲੰਗਰ ਚਲਾਈ, ਇਹ ਵੱਡੇ ਹੋ ਕੇ ਤੇਰੇ ਸੇਵਕ ਬਣਨਗੇ, ਇਹਨਾਂ ਦੀ ਕਲਿਆਣ ਹੋ ਜਾਵੇਗੀ। ਖਾਲਸਾ ਜੀ ਐਸੇ ਗੁਰੂ ਵੀ ਦੁਰਲੱਭ ਹਨ, ਸੇਵਾ ਕਰਨ ਵਾਲੇ ਗੁਰਸਿੱਖ ਵੀ। ਇਹ ਐਂ ਵਿਚਾਰ ਕਰ ਰਹੇ ਆਪਾਂ ਜਿਵੇਂ ਕਿਸੇ ਮਾਤਾ ਨੂੰ ਕਹੀਏ, ਮਾਤਾ ਦਾਲ ਰਿਝਗੀ ਕਿ ਨਹੀਂ, ਉਹ ਇੱਕ ਦਾਣੇ ਨੂੰ ਚੱਕ ਕੇ ਦੇਖ ਲੈਂਦੀ, ਉਹ ਸਾਰੇ ਦਾਣੇ ਨਹੀਂ ਪਿਉਂਦੀ ਹੈ। ਕਿਤਨੇ ਆ ਗੁਰਸਿੱਖਾਂ ਦਾ ਸਤਸੰਗ ਜੀ ਆਪਾਂ ਵਿਚਾਰ ਕਰੀਏ, ਅਨੇਕਾਂ ਗੁਰੂ ਕੇ ਸਿੱਖ ਗੁਰੂ ਘਰ ਦੀ ਸੇਵਾ ਕਰਕੇ ਗੁਰਸਿੱਖੋ ਕਲਿਆਣ ਨੂੰ ਪ੍ਰਾਪਤ ਹੋਏ, ਜਿਨ੍ਹਾਂ ਨੇ ਸਰੀਰ ਕਰਕੇ ਕੀਤੀ, ਨਾ ਕੋਈ ਗਿਆਨ ਹੈ, ਨਾ ਕੋਈ ਧਿਆਨ ਹੈ, ਕਥਾ ਕਿਹਨੇ ਕਿੱਥੇ ਆਉਣੀ ਸੀ ਕਰਨੀ, ਜਾਂ ਕੀਰਤਨ ਕਿੱਥੇ, ਕਿਰਫ ਸੇਵਾ ਨਹੀਂ, ਸਤਸੰਗ ਜੀ ਉਹਨਾਂ ਦੀ ਕਲਿਆਣ ਕਰ ਦਿੱਤੀ। ਇਸੇ ਤਰ੍ਹਾਂ ਮਨ ਦੀ ਵਿਖੇਪਤਾ ਦੀ ਜਿਹੜੀ ਮੈਲ ਹੈ, ਉਹ ਸੰਗਤ ਵਿੱਚ ਆ ਕੇ ਬੈਠ ਕੇ ਕੀਰਤਨ ਭਗਤੀ ਕਥਾ ਸੁਣ ਕੇ ਸੁਤੇ ਸਿੱਧੀ ਮਨ ਟਿਕ ਜਾਂਦਾ ਹੈ, ਉਸ ਤੋਂ ਉਪਰੰਤ ਅਗਿਆਨ ਦਾ ਪੜਦਾ ਰਹਿ ਜਾਂਦਾ। ਮਲ ਵਿਖੇਪਤ ਅਵਰਣ, ਉਹ ਜਿਹੜਾ ਪੜਦਾ ਹੈ ਉਹ ਭਾਈ ਜਿਸ ਵੇਲੇ ਬਿਰਤੀ ਇਕਾਗਰ ਹੋ ਜਾਂਦੀ, ਸਿਮਨ ਕਰਦੇ ਕਰਦੇ ਐਸੀ ਖੇਡ ਵਰਤਦੀ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਉਹ ਗਿਆਨ ਦਾ ਪੜਦਾ ਚੱਕਿਆ ਜਾਂਦਾ ਹੈ। ਕੋਟ ਸੂਰ ਨਾਨਕ ਪ੍ਰਗਾਸ ਤਨੋ ਗੁਰਮੁਖ ਨੇ ਜਿਨ੍ਹਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ, ਐਸੇ ਗੁਰਸਿੱਖਾਂ ਦੀ ਧੂੜੀ ਤੋਂ ਕੁਰਬਾਨ ਬਲਿਹਾਰ ਜਾਈਏ, ਤੋ ਐਸੀ ਸੰਗਤ ਤੋਂ ਬਲਿਹਾਰ ਜਾਈਏ ਜਿਹੜੀ ਸੰਗਤ ਦੇ ਪ੍ਰਤਾਪ ਕਰਕੇ ਮਾਨਸ ਜਨਮ ਸਫਲਾ ਕਰੀਦਾ ਹੈ। ਬਾਬਾ ਮਹਾਰਾਜ ਸਿੰਘ ਜੀ ਹੋਏ, ਦਾੜੀ ਨਹੀਂ ਸੀ ਜੋ ਅਵਸਥਾ ਜਦੋਂ ਉਹਨਾਂ ਦੀ ਹੋਈ, ਸਾਰੇ ਲੋਕ ਮਖੌਲ ਕਰੇਗਾ ਤੂੰ ਤਾਂ ਲੰਕਾ ਦਾ ਚੋਰ ਹੈ, ਸੋਚਦੇ ਹੈ ਵੀ ਦਾੜੀ ਬਿਨਾਂ ਤਾਂ ਆਦਮੀ ਸਜਦਾ ਨਹੀਂ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਮਹਾਂਪੁਰਖੋ ਗੁਰੂ ਰਾਮਦਾਸ ਜੀ ਦੇ ਦਰਬਾਰ ਜਾਇਆ ਕਰੋ, ਉੱਥੇ ਸੰਗਤਾਂ ਦੇ ਜਿੱਥੇ ਜੋੜੇ ਨੇ ਨਾ, ਉਹ ਝਾੜ ਕੇ ਮੂੰਹ ਤੇ ਮਲਿਆ ਕਰੋ। ਆਗਿਆ ਦਾ ਪਾਲਣ ਕੀਤਾ, اتنی وڈی داڑھی آئی سچ سمجھی گوڈیاں تک بد گئی، پر جوڑے چاڑ نے نہیں چھڈے. کیوں؟ بھی پھر تو مطلب ہی ہو گیا بھی داڑھی آ گئی، ہوں سیوا چڑھ دیو. ساری زندگی جوڑے چاڑے سنگت دے. کسے نے کہا بابا جی آ جوڑے صاف کر دیو، داڑا لما تھوڑا جوڑیا نو لگتا، یہ سانبو. کہندے کی سانبھیے؟ نہ جوڑیا چو ہی ملیا سانو. ست سنگت جی بھاو کی؟ گرو گھر دی سیوا، گرو گھر سنگت دے ست سنگی آ کے بیٹھ کے کیرتن بھگتی من نو ٹکا کے سننا. کروڑا سال کوئی جوگی تپسیا کر لو، تپسی تپسیا کر لین، انہاں نو پھل نہیں ہے جتنا کل جگ دے سمے گرو نانک دیو جی سنگت وچ بیٹھیا پڑ ہے. سو بلہار جائیے ایسے سدگرہ تو. اج جوگی 1500 سال دی آجو ہو چکی ہے دی برتری دی جوگ سادھن دوارا. کیوں؟ اپنی جڑی عمر ہے وہ ساسواں تے نربھر ہے، سالاں مہینیاں تے نہیں ہے. گن کر لے سب دوس ساس، نہ بڑھن کٹن تیر ساس. یہ دے روپی پڑوپی چ گن کے سواس پائے ہوئے نے، نہ یہ بدنے نے نہ یہ کٹنے نے. جوگی لوگ دسویں دوار پران چڑھا کے سواساں نو روک لیندے نے، اونی آجو بڑھ جاندی ہے. سو آجو تا کاماں دی سپاں دی بتھیری ودی ہوئی ہے. آجو بدھا کے کی کرنی ہے جے ست سنگ دی سفلی نہ ہوئی؟ اس کر کے بھگت جوگ ہے جیڑا، گیان جوگ بھی کہندے ہن، او مہاراج جی نو درساؤن گے. آپ سنو،
جنم مرن کے سنکٹ کھوے.
اے کہن لگا جی مینوں تا اے نیچا ہے، میں نے گرو گورکھ ناتھ نے دسیا ہے کہ جوگ سادھنا دوارا برتی اکاگر ہوندی ہے، سواس ٹکدا ہے، پھر جنما جنما دے پاپ کھو لیندا ہے.
جب لو من ایہو رہے ملینا،
جتنا چر من میلا ہے
تب لو ہوئے نہ بندھن ہینا.
اتنا چر ہنگتا ممتا دے بندھن نہیں پرے ہوندے، سوتنتر نہیں ہوندا، جم بھی بندے ہن. نانک اوگن جتڑے تیتے گلی جنجیر، اے بندھن نے سارے.
بھگت بکھے نرمل من کیسے،
اے دسو تسی. اسی تا سمجھ دے ہیں کہ ہٹھ جوگ دوارا من نو دسویں دوار پرانا نو لجاؤ. کیوں؟ پرانا دے اتے سواری کرتا ہے من، اتے جا کے نرمل ہوندا ہے. مارے کہنے نا بھائی، من نرمل نہیں دسویں دوار. دسویں دوار جے من نرمل ہوندا تاں مشندر ناتھ گورکھ ناتھ نہ انہوں لیاؤندا. مشندر ناتھ امرودی دے چ نہ بڑھدا جی وچیاں دی میل لئی ہوندی، خدا اتھے بھی من نرمل نہیں ہویا ہے. تو اس کر کے جوگی ہے پرتری بھگت جوگ دے نال ہی من نرمل ہوندا ہے.
ہووت ہے سو کہو بد تیسے،
بھگت جوگ دے نال کیویں بیدی دسو، طریقہ دسو من کیویں نرمل ہوندا ہے. آج جتھے آپا بیٹھے ہیں یہ خالصہ جی، اتھے بھگت جوگ ہے. گرسک جوگی جاگ دے مایا اندر کرن اداسی، کنی مندرا منتر گر. جڑا منتر گر منتر نو آپا کنی سنتے ہیں، یہی خالصے نے مندرا پائیا ہوئی. سو یہ پوچھ رہے ہے کہ بھگت جوگ بارے مارا مینو دسو، کیویں من نرمل ہوئے گا، کیویں کلیان ہوئے گی.
بنا یوگ سمنجس گاتھا،
بنا جوگ تو اجوگ ہے یہ وارتا کہ کلیان نہیں ہوندی. جوگا چت ورتی نرودھا، انہاں دی سرتی ہے چت دیاں ورتیاں جوگ دوارا ہی روکیاں جان گیاں. پرمان فرجے نندرا سنکلپ سمرتی پنج ورتیاں، جنہاں چر انہاں نوں نہ نہ روکیے انہاں چر میں نو دے سروتے ہیں، سروتے اتے کوئی نہیں ہاں. پرمان ایتھے آ کے نیتراں دوارا ادھر ادھر دیکھی جانا. گردوارا تا بڑا سونا بنایا بھی انہاں نے، بھی بنیا ہویا ہور بتھیرے بنے ہوئے. شبد پڑھ رہے نے ڈاگی سنگھ، تو برتی ٹکا کے شبد سن. گردوارا پھر اٹھ کے دیکھتے ہی رہنا، ہن تینوں دلب سما ہے، اس لب نو سمے نو کیوں گواؤنا. پرمان بپر جے دار دن دیکھ کے پنسا چوہا کھا کے بلی حج نو چلی، آج آپ ہی بھگت بنیا بیٹا. یہ جی فرنے فرتے رہنے آج والے دیکھ دیکھ کے، بھی دستا ہے کی لینا. توں آیا چار کڑیاں دو کھونی تین ملیاں کہ نہیں، تو شبد بچتا برتی ٹکا. پرمان ورجے نندرا ਫਿਰ ਹੋਰ ਨਹੀਂ ਤਾਂ ਨੀਂਦ ਤਾਂ ਇੱਥੇ ਆ ਕੇ ਆ ਹੀ ਜਾਂਦੀ ਹੈ। ਇਹ ਧਰਮ ਰਾਜਾ ਦੀ ਪੁੱਤਰੀ ਹੈ, ਕਚਹਿਰੀਆਂ ਵਾਲੇ ਵਕੀਲ ਮੁਨਸੀ ਮਸੱਦੀ ਜੱਜ ਕਦ ਚਾਹੁੰਦੇ ਨੇ ਵੀ ਲੋਕ ਨਾ ਲੜਨ, ਉਹਨਾਂ ਭੁੱਖੇ ਮਰਨ, ਉਹ ਤਾਂ ਕਹਿੰਦੇ ਨਿੱਤ ਲੜਾਈਆਂ ਹੋਣ, ਇੱਥੇ ਕੇਸ ਆਉਣ। ਧਰਮ ਰਾਜਾ ਨੇ ਦਫ਼ਤਰ ਖਾਲੀ ਕਰਨਾ, ਉਹ ਕਹਿੰਦਾ ਮੇਰੀ ਡਿਊਟੀ ਲੱਗੀ ਆ, ਨੀਂਦ ਨੂੰ ਭੇਜ ਦਿੰਦਾ ਕਿ ਉਹ ਲੱਗਿਆ ਭਗਤੀ ਕਰਨ, ਉਹਦਾ ਹਿਸਾਬ ਕਿਤਾਬ ਖਤਮ ਹੋ ਜਾਣਾ, ਇਵੇਂ ਜਿਵੇਂ ਬਣਿਆ ਰਹੇ ਤਾਂ ਚੰਗਾ, ਜਿੰਨਾ ਮਰਜ਼ੀ ਰੱਜ ਕੇ ਸੌ ਕੇ ਆਓ, ਇੱਥੇ ਤੋਂ ਨੀਂਦ ਆ ਜਾਣੀ। ਸਾਬ ਧਾਮ ਇਕਾਗਰ ਕੀਤੇ ਵੀ ਬਿਰਤੀ ਹੈ, ਪ੍ਰਮਾਣ ਪਰਜੇ ਨਿੰਦਰਾ ਸੰਕਲਪ, ਫਿਰ ਫੁਰਨੇ ਫੁਰਦੇ ਰਹਿੰਦੇ ਹੈ। ਕੋਈ ਵਕਤਾ ਹੈ, ਕੋਈ ਰਾਗੀ ਸਿੰਘ ਨੇ ਵੀ ਜੋੜੀ ਬੜੀ ਸੋਹਣੀ, ਮੈਂ ਵੀ ਸਿੱਖ ਲਵਾਂ, ਮੈਂ ਵੀ ਇਹੋ ਜਿਹਾ ਬਾਜਾ ਸਿੱਖ ਲਵਾਂ। ਓਏ ਫੁਰਨਾ ਇੱਥੇ ਇੱਥੇ ਹੀ ਹੈ, ਉੱਠ ਕੇ ਫਿਰ ਕੋਈ ਨਹੀਂ, ਫਿਰ ਕੰਮਾਂ 'ਚ ਰਲ ਜਾਣਾ। ਬਈ ਤੂੰ ਫੁਰਨੇ ਕਰਦਾ, ਫੁਰਨੇ ਤਾਂ ਤੇਰੇ ਚੰਗੇ ਨੇ, ਪਰ ਇਸ ਵੇਲੇ ਭਗਤੀ ਤੋਂ ਤੇਰਾ ਮਨ ਖੁੰਝ ਰਿਹਾ ਕਿ ਨਹੀਂ? ਸ਼ਬਦ ਵਿੱਚ ਤਾਂ ਬਿਰਤੀ ਟਕਾ। ਉਸ ਤੋਂ ਬਾਅਦ ਸਿਮਰਤੀ ਗਿਆਨ, ਪਿਛਲੀਆਂ ਚੇਤੇ ਕਰੀ ਜਾਣੀਆਂ, ਭੋਗ ਹੀ ਨਹੀਂ ਪੈਂਦਾ, ਚੱਲੀਏ ਘਰ ਆ ਕੰਮ ਕਰਨ ਵਾਲਾ, ਉਹ ਕਰਨ ਵਾਲਾ, ਇੱਥੇ ਬੈਠਾ ਫੁਰਨੇ ਕਰਦਾ ਰਹਿੰਦਾ। ਜਿੰਨਾ ਚਿਰ ਇਹ ਪੰਜ ਬਿਰਤੀਆਂ ਨੂੰ ਤੁਸੀਂ ਨਹੀਂ ਰੋਕੋਗੇ, ਓਨਾ ਚਿਰ ਗੁਰਸਿੱਖੋ ਸੁਰ ਇੱਥੇ ਸਰੋਤੇ ਬਣਨਾ ਬੜਾ ਔਖਾ ਹੈ। ਵਾਹਿਗੁਰੂ ਕਿਰਪਾ ਕਰੇ, ਵਕਤਿਆਂ ਦੀ ਵੀ ਪਦਵੀ ਬਹੁਤ ਉੱਚੀ ਹੈ ਤੇ ਸਰੋਤਿਆਂ ਦੀ ਬਹੁਤ ਉੱਚੀ ਹੈ। ਕੋਈ ਪ੍ਰੇਮੀ ਸੀ ਇੱਕ ਨਗਰ ਦੇ, ਦੋ ਦੋਨੋਂ ਸ਼ਾਸਤਰ ਦੀ, ਇੱਕ ਵਕਤਾ ਸੀ ਇੱਕ ਸਰੋਤਾ ਸੀ। ਇੱਕ ਬੈਠ ਕੇ ਜਦੋਂ ਵਕਤਬ ਕਰਦਾ, ਉਹਦੇ ਹੱਡ ਹੱਡ ਢਲ ਜਾਂਦੇ ਸੀ, ਇੰਨੀ ਉਹਦੀ ਮਨ ਦੀ ਬਿਰਤੀ ਟਕਾ ਚਾਹੁੰਦੀ। ਉਹ ਦੂਸਰਾ ਜਿਹਦਾ ਸੁਣਦਾ ਸੀ, ਇੰਨਾ ਸੁਣਦਾ ਸੀ, ਕੰਨਾਂ ਦੇ ਤਾਂ ਸੁਰਾਖ ਹੈਗੇ, ਉਹਦੇ ਹੱਡੀਆਂ ਵਿੱਚ ਵੀ ਜਿਵੇਂ ਸੂਈ ਨਾਲ ਕਿਸੇ 'ਚ ਗਲੀਆਂ ਕਰਦੀ ਹੈ ਨਾ ਕਿਸੇ ਵਸਤੂ ਵਿੱਚ, ਐਂ ਛੇਕ ਹੋਏ ਪਏ ਸੀ। ਉਹ ਆਪਣੀ ਮੌਜ ਨਾਲ ਯਾਤਰਾ 'ਤੇ ਗਏ ਹੋਏ, ਵਿਚਰਦੇ ਵਿਚਰਦੇ ਇੱਕ ਨਗਰ ਵਿੱਚ ਚੜ੍ਹਾਈ ਕਰ ਗਏ ਦੋਨੋਂ। ਨਗਰ ਵਾਲਿਆਂ ਸੋਚਿਆ ਬਈ ਇਹਨਾਂ ਨੇ ਆਪਸ ਵਿੱਚ ਹੀ ਵਕਤਾ ਸਰੋਤਾ ਸੀ, ਆਪਾਂ ਵੀ ਬੈਠ ਕੇ ਸੁਣਦੇ ਹੁੰਦੇ, ਬੜੇ ਨੇਕ ਪੁਰਸ਼ ਸੀ ਇਹ, ਪਤਾ ਕਰੋ ਕਿੱਥੇ ਦੇ ਸੀ। ਪਤਾ ਕੀਤਾ, ਖਬਰ ਭੇਜੀ, ਉਹਨਾਂ ਦਾ ਸੰਸਕਾਰ ਕਰ ਦਿੱਤਾ। ਜਦੋਂ ਉਹਨਾਂ ਦੇ ਘਰ ਵਾਲੀਆਂ ਆਈਆਂ, ਪੁੱਛਿਆ ਨਗਰ ਨਿਵਾਸੀਆਂ ਨੂੰ, ਉਹਨਾਂ ਨੂੰ ਕਹਿਣ ਲੱਗੇ ਬੀਬੀਓ ਬਈ ਉਹਨਾਂ ਦਾ ਪ੍ਰੇਮ ਬਹੁਤ ਸੀ, ਅਸੀਂ ਤਾਂ ਇੱਕੋ ਚਿਖਾ ਬਣਾ ਦਿੱਤੀ, ਹੁਣ ਤੁਸੀਂ ਸਾਂਝੇ ਹੀ ਸਮਝ ਲਿਓ। ਕਹਿਣ ਲੱਗੀਆਂ ਨਹੀਂ, ਅਸੀਂ ਆਪਣੇ ਪਤੀਆਂ ਦੀਆਂ ਆਸਤੀਆਂ ਵੱਖ ਵੱਖ ਕਰ ਸਕਦੀਆਂ। ਪਿੰਡ ਵਾਲੇ ਕਹਿੰਦੇ ਕਿਵੇਂ ਕਰੋਗੀਆਂ, ਹੱਡੀ ਦੀ ਕੀ ਨਿਸ਼ਾਨੀ ਹੈ? ਸਰੋਤੇ ਦੇ ਘਰ ਵਾਲੀ ਕਹਿਣ ਲੱਗੀ, ਮੇਰੇ ਪਤੀ ਦੀ ਰੋਮ ਰੋਮ ਬਿੰਨੀ ਪਈ ਸੀ, ਜਿਵੇਂ ਸੂਈ ਨਾਲ ਬੰਨਿਆ ਹੁੰਦਾ ਨਾ, ਛੇਕ ਹੋਏ ਸੀ। ਮੈਨੂੰ ਪਤਾ ਮੇਰਾ ਪਤੀ ਸਰੋਤਾ ਸੀ ਪੂਰਾ। ਵਕਤੇ ਦੇ ਘਰ ਵਾਲੀ ਕਹਿਣ ਲੱਗੀ, ਮੇਰਾ ਪਤੀ ਅੰਗ ਅੰਗ ਢਲ ਜਾਂਦਾ ਸੀ ਜਿਸ ਵੇਲੇ ਵਕਤਬ ਕਰਦਾ ਸੀ। ਸਤਸੰਗ ਜੀ ਗਈਆਂ, ਚਿਖਾ ਦੇ ਪਾਸ ਬੈਠ ਗਈਆਂ, ਜਿਹੜਾ ਵਕਤਾ ਸੀ ਜਿਵੇਂ ਅਗਨੀ ਦੇ ਤੇਜ ਨਾਲ ਲੋਹਾ ਢਲ ਜਾਂਦਾ ਨਾ, ਐ ਉਹਦੇ ਜਿਹੜੇ ਅੰਗ ਸੀ ਹੱਡੀਆਂ ਢਲੀਆਂ ਪਈਆਂ। ਉਹਨੇ ਆਪਣੀਆਂ ਅਸਥੀਆਂ ਪਤੀ ਦੀਆਂ ਅੱਡ ਕੱਢ ਲਈਆਂ, ਜਿਹੜਾ ਸਰੋਤਾ ਸੀ ਉਹ ਸਾਰੀਆਂ ਹੱਡੀਆਂ ਛੇਕ ਹੋਏ ਹੋਏ ਨਿੱਕੇ ਨਿੱਕੇ ਬਰੀਕ ਬਰੀਕ ਉਹਨੇ ਅੱਡ ਕਰ ਲਏ। ਇਉਂ ਖਾਲਸਾ ਜੀ, ਸਰੋਤੇ ਵਕਤੇ ਬਣਨਾ ਬਹੁਤ ਹੀ ਔਖਾ ਹੈ। ਵਾਹਿਗੁਰੂ ਕਿਰਪਾ ਕਰੇ, ਜੇ ਇੱਥੇ ਬੈਠਾਂਗੇ ਨਾ, ਉਹੀ ਪੂਰਵੋਕਤ ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ। ਇੱਕ ਦਿਨ ਦੀ ਖੇਡ ਨਹੀਂ, ਰੰਗ ਚੜ੍ਹਦਾ ਚੜ੍ਹਦਾ ਗੁਰਸਿੱਖੋ ਚੜ੍ਹ ਜਾਂਦਾ ਹੈ। ਇਸ ਕਰਕੇ ਜਿੱਥੇ ਹੋਰ ਜ਼ਿੰਮੇਵਾਰੀਆਂ ਘਰ ਦੀਆਂ, ਹੋਰ ਸਾਰੀਆਂ ਸੰਸਾਰ ਦੇ ਅੰਦਰ ਵਿਹਾਰਾਂ ਦੀਆਂ, ਇਹ ਆਦਮੀ ਮਹਿਸੂਸ ਕਰਦਾ ਕਿ ਮੇਰੀਆਂ ਜ਼ਿੰਮੇਵਾਰੀਆਂ ਨੇ, ਉੱਥੇ ਆਹ ਜ਼ਿੰਮੇਵਾਰੀ ਜ਼ਰੂਰ ਚਾਹੀਏ ਕਿ ਮੈਂ ਸੰਗਤ ਤੋਂ ਨਾਗਾ ਨਹੀਂ ਪਾਉਣਾ। ਕਿਤੇ ਵੀ ਹੋਵੇ ਕਿ ਸੁਬਹਾ ਸ਼ਾਮ ਜਿਵੇਂ ਰੋਟੀ ਬਿਨਾਂ ਨਹੀਂ ਨਾ ਸਰਦਾ, ਗੁਰਸਿੱਖ ਨੂੰ ਸੰਗਤ ਬਿਨਾਂ ਨਹੀਂ ਸਰਦਾ ਹੈ। ਉਹ ਗੁਰਮੁਖਾਂ ਦਾ ਭਾਈ ਜਨਮ ਸਫਲਾ ਹੈ। ਆਪ ਜੀ ਇੱਥੇ ਹੁਣ ਭਗਤ ਯੋਗ ਪੁੱਛ ਰਹੇ ਨੇ, ਜਿਹੜਾ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਪ੍ਰਦਾਨ ਕੀਤਾ।
ਬਿਨਾ ਯੋਗ ਅਸਮੰਜਸ ਗਾਥਾ,
ਇਹ ਅਯੋਗ ਹੈ, ਨਹੀਂ ਕਲਿਆਣ ਹੋਵੇਗੀ। ਭਰਤਰੀ ਕਹਿੰਦਾ ਬਿਨਾ ਯੋਗ ਤੋਂ ਡੰਡਕ ਮੁੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਡੰਡਾ ਲੈ ਲਿਆ ਯੋਗੀਆਂ ਨਾਲ ਰਲ ਗਿਆ, ਕੰਨ ਪੜਵਾ ਲਏ, ਦਰ ਦਰ ਲੱਖੋ ਹੰਗ ਲੱਖੋਂ ਕਹਿ ਕੇ ਮੰਗਦਾ ਫਿਰਦਾ ਟੁਕੜੇ, ਇਹ ਯੋਗ ਨਹੀਂ ਹੈ, ਇਹ ਤਾਂ ਮਾੜੇ ਕਰਮਾਂ ਦੀ ਮਾਰ ਹੈ, ਭਿੱਖਿਆ ਮੰਗਦਾ ਫਿਰਦਾ ਹੈ। لیکن سب تو بڑا ست سنگ جی جو بھی وہ ہے جڑا شبد وچ جڑیا ہویا ہے
پھرتا ہوئے پراپت من ساتھا
من دی جڑی استھتی ہے نا وہ جوگ دے نال ہوندی ہے پرسری کہندا
ایک سنسے مجھے اس پرکاری
ایک تا مینوں اے شنک ہے پرسری کہندا ہے گرو نانک دیو جی کہ بھگت جوگ دے نال کیویں سفل ہوئی دا ہے کیویں من ٹکدا ہے کیویں من نرمل ہوندا ہے ہٹھ جوگ دے نال تاں اسی سمجھیا بھی ہوندا ہے ٹک جاندا ہے اے اتر دیو دوجا اتر مینوں ہور شنکا ایک
دوسر کہو تمہارے اگاری
دوجا تھوڑے پاس میں نویدن کردا ہاں
پی پیالہ سدھ ہوئے مستانے
اسی سدھ جوگی لوک ہاں شراب دا پیالہ پی کے ان بستی چ ہو جاندے ہاں
رہے اناہد تن گلتانے
اسی جڑی اناہد تنی ہے نا اودے چ گلتان مست رہنے خماری چڑی رہندی ہے
دکھے باشنا تے بیراگی
اور وشیاں دی باشنا تو اسی وراگ دھاریا ہویا ہے واشنا اٹھن نہیں دندے
نس باسر ایکو لب لاگے
بس ایک تنی بیچی لب لگی رہندی ہے
بھگت بکھا کاکے بل سنگا
جوگ دے اندر تمہارا کیدے بل دے نال سمادھی رکھ دی ہے
لب لاگا ایک ہر رنگا
ایک ہری دا رنگ چڑھ جاوے ہری دا آنند کیویں آوے گا لب لاگ کے
کس پرکار درڑ کر ہے ویراگا
اے براگ کیویں درڑ ہوئے گا
بن ویراگ پریم نہ جاگا
راگ تو بنا پریم نہیں پیدا ہوندا
یہ سنسے مجھ من میں دو
یہ دو میرے پرشن نے دو سنسے ہن میرے من چ
پرتھم کہے نارد ٹگ جو
یہی مہاراج میں نارد نو پرشن کیتے سن پہلا
سو میں کہے تمہارے اگاری
گرو نانک دیو جی یہی شنکا دو میں تھوڑے اگے کیتیاں ہن
اتر دیجے ہردے بچارے
ہردے چ بچار کر کے مینوں اتر دے دیو تسلی کراؤ ਭਰਤਰੀ ਬੋਲਿਆ
ਸ੍ਰੀ ਨਾਨਕ ਬਚ ਕਹਿ ਗੁਣ ਸਾਨੇ
ਗੁਣਾਂ ਦੇ ਸਤ ਸੰਗਤ ਜੀ ਭਰੇ ਹੋਏ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਰੂਪ ਬਚਨ ਕਹੇ
ਸੁਣੋ ਭਰਤਰੀ ਪਰਮ ਸਿਆਣੇ
ਬਹੁਤ ਸਿਆਣਾ ਭਰਤਰੀ ਸੁਣ ਲੈ
ਨਿਰਮਲ ਮਨ ਬਿਨ ਭਗਤ ਨਾ ਭਗਤ ਸੋ ਨਾਹੀ
ਭਗਤੀ ਤੋਂ ਬਿਨਾ ਮਨ ਨਿਰਮਲ ਨਹੀਂ ਹੋ ਸਕਦਾ ਜੇ ਮਨ ਨਿਰਮਲ ਯੋਗ ਸਾਧਨਾ ਨਾ ਹੁੰਦਾ ਤਾਂ ਵਸ਼ੰਦਰ ਵਰਗੇ ਸਤ ਸੰਗਤ ਜੀ ਉਹ ਅਮਰੂ ਦੀ ਦੇਹ ਚ ਨਾ ਵੜਦੇ ਮਨ ਨਿਰਮਲ ਨਹੀਂ ਦਸਵੇਂ ਦੁਆਰ ਪਰਮ ਪਰਮ ਆਵੇ ਬੂੜਾ ਵਾਰੋ ਵਾਰ ਦਸਵੇਂ ਦੁਆਰ ਪ੍ਰਾਣ ਚ ਹੋਣੇ ਕੋਈ ਬਾਤ ਨਹੀਂ ਚੜ ਜਾਂਦੇ ਹੈ ਪਰ ਮਨ ਨਹੀਂ ਨਿਰਮਲ ਹੁੰਦਾ
ਇਹ ਜਥਾਰਥ ਸਾਚੀ ਪ੍ਰਾਹੀ
ਇਹ ਤੈਨੂੰ ਸੱਚੀ ਬਾਤ ਦੱਸੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਜਥਾਰਥ ਸ੍ਰੇਸ਼ਟ ਹੈ
ਮਨ ਨਿਰਮਲ ਨਹਿ ਯੋਗ ਬਹੀਨਾ
ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ
ਤਾਤੇ ਭਗਤ ਯੋਗ ਸ਼ੁਭ ਕੀਨਾ
ਇਸ ਕਰਕੇ ਇਹ ਤੇਰੀ ਬਾਤ ਸੱਚੀ ਹੈ ਵੀ ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ ਪਰ ਅਸੀਂ ਤੇਰੇ ਹੱਠ ਯੋਗ ਨਾਲੋਂ ਭਗਤ ਯੋਗ ਨੂੰ ਤਰਜੀਹ ਦਿੰਦੇ ਹਾਂ ਇਹਦੇ ਨਾਲ ਨਿਰਮਲ ਹੁੰਦਾ ਮਨ
ਕਹਿਤ ਜੇ ਗਤ ਜਗ ਮਨ ਜੋ ਵਿਚੱਛਣ
ਜਿਹੜੇ ਵਿਚੱਖਣ ਸ੍ਰੇਸ਼ਟ ਵਿਚਾਰਸ਼ਾਲੀ ਨੇਤਰਾਂ ਵਾਲੇ ਲੋਕ ਨੇ ਜਿਹੜੇ ਮੁਕਤੀ ਚਾਹੁੰਦੇ ਹਨ
ਸੋ ਅਸ ਧਾਰਤ ਜਗ ਯੋਗ ਕੇ ਲੱਛਣ
ਉਹ ਯੋਗ ਦੇ ਲਕਸ਼ਣ ਐਸੇ ਧਾਰਦੇ ਨੇ ਐਸੇ ਯੋਗੀ ਬਣਦੇ ਹਨ
ਆਸਾ ਮਹੱਲਾ ਪਹਿਲਾ
ਆਸਾ ਰਾਗ ਦੇ ਅੰਦਰ ਖਾਲਸਾ ਜੀ ਪਹਿਲੇ ਪਾਤਸ਼ਾਹ ਇਹ ਸ਼ਬਦ ਉਚਾਰਦੇ ਨੇ ਗੁਰੂ ਨਾਨਕ ਦੇਵ ਜੀ
ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ
ਜੋਗੀ ਤੈ ਮੁੰਦਰਾ ਪਾਈਆਂ ਕੰਨ ਪੜਵਾ ਲੇ ਤੈ ਇਹ ਖਾਲਸਾ ਜੀ ਬੀਬੀਆਂ ਵਾਂਗੂ ਸੂਈ ਨਾਲ ਹੀ ਨਿਕਲੀ ਗਲੀ ਕੱਢਦੇ ਕੰਨਾਂ ਵਿੱਚ ਜੇ ਕਿਸੇ ਨੇ ਜੋਗੀ ਬਣਨਾ ਹੋਵੇ ਨਾ ਇਹ ਕੀ ਕਰਦੇ ਨੇ ਨਾਥ ਟੋਆ ਪੱਟ ਲੈਂਦੇ ਨੇ ਅਗਲੇ ਕੋਲ ਹੀ ਪਟਾਉਂਦੇ ਨੇ ਪਹਿਲਾਂ ਲੱਕ ਜਿੰਨਾ ਟੋਆ ਕਹਿੰਦੇ ਖੜ ਜਾ ਵੀ ਵਿੱਚ ਐਨ ਜਿਵੇਂ ਮੁੰਨੀ ਗੱਡੀ ਦੀ ਹੈ ਨਾ ਐਂ ਤੋ ਦਿੰਦੇ ਨੇ ਵੀ ਕਿਤੇ ਨੱਠ ਨਾ ਜਾਵੇ ਉਸ ਤੋਂ ਬਾਅਦ ਜਿਹਨੇ ਚੇਲਾ ਮੁੰਨਣਾ ਹੁੰਦਾ ਜਿਹਦੇ ਕੋਲੇ ਜਾਂਦਾ ਬਣਨ ਵਾਸਤੇ ਚੇਲਾ ਉਹਨੇ ਕੀ ਕਹਿਣਾ ਦੋ ਬੰਦਿਆਂ ਨੂੰ ਬਾਹਾਂ ਫੜਾ ਦੇਣੀਆਂ ਉਹਦੀਆਂ ਬਈ ਛੱਡਣੀਆਂ ਨਹੀਂ ਲੈ ਕੇ ਛੁਰੀ ਕੰਨ ਪਾੜਦਾ ਫਿਰ ਉਹ ਪਿਆ ਝੰਗਾੜਾ ਮਾਰੀ ਜਾਵੇ ਹਿੱਲ ਤਾਂ ਸਕਦਾ ਨਹੀਂ ਥੱਲੇ ਗੱਡਿਆ ਹੋਇਆ ਐਨ ਪੂਰੇ ਵਿਚਾਲਿਓ ਕੰਨ ਪਾੜਨੇ ਨੇ ਪਾੜ ਕੇ ਉਹ ਦਵਾਈ ਦੁਈ ਲਾ ਦਿੰਦੇ ਵੀ ਖੂਨ ਬੰਦ ਹੋ ਜਾਂਦਾ ਹੌਲੀ ਹੌਲੀ ਦੋ ਤਿੰਨ ਮਹੀਨੇ ਜ਼ਖਮ ਨਹੀਂ ਰਾਜੀ ਹੁੰਦੇ ਘਿਓ ਦਾ ਪੀਪਾ ਦਾ ਖਾਣ ਨੂੰ ਦਿੰਦੇ ਪਰ ਕਿਸੇ ਦਾ ਅਡਾਟ ਕੱਢ ਦਿੰਦੇ ਨੇ ਅਗਲੇ ਦਾ ਸਤ ਸੰਗਤ ਜੀ ਉਹਨਾਂ ਨੂੰ ਕਿ ਚੇਲੇ ਮੁੰਡੇ ਨੇ ਸਿਰ ਮੁੰਨ ਦਿੰਦੇ ਨੇ, ਬੁੱਧਾ ਰੱਖ ਦਿੰਦੇ ਹੈ, ਐਸੇ ਯੋਗ ਸਾਧਨ ਜਿਹੜੇ ਯੋਗੀ ਲੋਕ ਨੇ ਉਹਨਾਂ ਨੂੰ ਸਤ ਸੰਗਤ ਜੀ ਪਹਿਲਾਂ ਕਰਦੇ ਨੇ। ਇਹ ਨੀ ਵੀ ਮੌਜ ਨਾਲ ਪੰਜ ਪਿਆਰਾਂ ਦੇ ਮੂਹਰੇ ਹਾਜ਼ਰ ਹੋ ਗਏ ਤੇ ਅੰਮ੍ਰਿਤ ਛਕ ਲਿਆ, ਸਤਿਗੁਰਾਂ ਨੇ ਤਾਂ ਪਾਤਸ਼ਾਹੀ ਦਿੱਤੀ ਹੈ ਖਾਲਸੇ ਨੂੰ। ਸੋ ਐ ਇਹ ਚੇਲੇ ਬਣਦੇ ਹਨ। ਸੋ ਆਪ ਜੀ ਕਹਿੰਦੇ ਹਨ, ਪੜੋ ਪੰਗਤੀ,
ਗੁਰ ਕਾ ਸ਼ਬਦ ਮਨਾ ਮਹਿ ਮੁੰਦਰਾ।
ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਭਰਤਰੀ ਜੋਗੀ, ਗੁਰ ਕਾ ਸ਼ਬਦ ਮਨਾ ਮਹਿ ਮੁੰਦਰਾ। ਸਾਡੇ ਗੁਰਸਿੱਖ ਜੋਗੀ ਹਨ ਜੋ ਗੁਰੂ ਕਾ ਸ਼ਬਦ ਹੈ ਕੰਨਾਂ ਦੁਆਰਾ ਹੀ ਸਰਵਣ ਕੀਤਾ, ਕਿ ਹੋਰ ਕੋਈ ਇੰਦਰਾ ਤਾਂ ਹੈ ਨੀ ਸੁਣਨ ਵਾਸਤੇ। ਇਹੀ ਮਨ ਦੇ ਸੰਕਲਪ ਕਲਪ ਰੂਪੀ ਕੰਨ ਪਾੜ ਕੇ ਨਾ ਵਿਚਾਰ ਦੀ ਛੁਰੀ ਦੇ ਨਾਲ, ਸਤ ਸਤ ਦੀ ਵਿਚਾਰ ਹੈ ਛੁਰੀ ਹੈ, ਸੰਕਲਪ ਤੇ ਵਿਕਲਪ ਜਿਹੜੇ ਉੱਠਦੇ ਨੇ ਇਹ ਕੰਨ ਪਾੜਨੇ ਨੇ, ਭਾਵ ਇਹਨਾਂ ਨੂੰ ਖਤਮ ਕਰਨਾ ਹੈ। ਫੇਰ ਸ਼ਬਦ ਦੀ ਮੁੰਦਰਾ ਪਾਈ ਹੋਈ ਹੈ,
ਚਿੰਤਾ ਖਿਮਾ ਹਟਾਵੋ।
ਉਹ ਮੁੰਦਰਾ ਤੂੰ ਪਾ ਜੋਗੀ ਭਰਤਰੀ, ਔਰ ਆ ਦੂਜੀ ਖਫਨੀ ਗੋਦੜਾ ਪਾਈ ਬੈਠਾ, ਇਹ ਖਿਮਾ ਦੀ ਗੋਦੜੀ ਪਾ ਲੈ, ਖਫਨੀ ਪਾ ਖਿਮਾ ਦੀ।
ਜੋ ਕਿਛ ਕਰੈ ਭਲਾ ਕਰ ਮੰਨੋ।
ਤੀਜੇ ਨੰਬਰ ਤੇ ਜੋ ਵਾਹਿਗੁਰੂ ਕਰਦਾ ਭਾਣਾ ਮਨ, ਭਰਾ ਕਰਕੇ ਮੰਨਣਾ ਚਾਹੀਏ।
ਸਹਿਜ ਜੋਗ ਨਿਤ ਪਾਵੋ।
ਐ ਸਹਿਜ ਨੋ ਗਿਆਨ ਦਾ ਵੀ ਹੈ, ਗਿਆਨ ਯੋਗ ਹੈ ਜਿਹੜਾ, ਔਰ ਭਗਤ ਯੋਗ ਦੋਨੋਂ ਇੱਕ ਮਿੱਕ ਹਨ, ਇਹਨਾਂ ਦੀ ਵਸਤਾ ਹੈ, ਤਾਂ ਉਹਦੀ ਨਿਧੀ ਖਜ਼ਾਨਾ ਉਸ ਭਗਤ ਯੋਗ ਨੂੰ ਪਾ ਲਵੇਗਾ ਤੂੰ।
ਬਾਬਾ ਜੁਗਤਾ ਜੀਓ।
ਦੇਖੋ ਮਹਾਰਾਜ ਦਾ ਬੋਲਾ ਹੈ, ਰੇ ਚੇਲੇ ਕਹਿ ਕੇ ਉਪਦੇਸ਼ ਤਾਂ ਸਭ ਨੂੰ ਦੇਣਾ ਆਉਂਦਾ, ਲੇਕਿਨ ਗੁਰੂ ਨਾਨਕ ਦੇਵ ਸਾਹਿਬ ਜੀ ਹੇ ਭਾਈ ਹੇ ਬਾਬਾ ਐ ਕਹਿ ਕੇ ਪਿਆਰ ਨਾਲ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਨ, ਹੇ ਰਾਮ ਐ ਕਹਿ ਕੇ ਉਪਦੇਸ਼ ਦਿੰਦੇ ਹਨ। ਕਿਉਂ? ਸਾਰਿਆਂ ਦੇ ਅੰਦਰ ਪਰਮੇਸ਼ਰ ਹੈ, ਪ੍ਰਬੁੱਧ ਚੇਤਨ ਹੋ ਕਰਕੇ ਉਪਦੇਸ਼ ਲੈ ਰਿਹਾ ਹੈ, ਪ੍ਰਬੁੱਧ ਚੇਤਨ ਹੋ ਕੇ ਉਪਦੇਸ਼ ਦੇ ਰਿਹਾ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਐਵੇਂ ਨੀ ਕਿਹਾ ਹੈ, ਗੁਰੂ ਸਰੂਪ ਵੀ ਆਪ ਹੀ ਹੈ ਉਪਦੇਸ਼ ਦੇਣ ਵਾਲਾ, ਔਰ ਚੇਲਾ ਹੋ ਕਰਕੇ ਲੈ ਵੀ ਉਪਦੇਸ਼ ਆਪ ਹੀ ਲਿਆ ਹੈ। ਇਹ ਸਿਫਤਾਂ ਸਾਡੇ ਆਪਣੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹਨ। ਸੋ ਸਤ ਸੰਗਤ ਜੀ ਤਾਂ ਕਹਿ ਰਹੇ ਨੇ, ਪੜੋ ਪੰਗਤੀ,
ਬਾਬਾ ਜੁਗਤਾ ਜੀਓ।
ਹੇ ਬਾਬਾ, ਸਤਿਕਾਰ ਨਾਲ ਕਹਿੰਦੇ, ਹੇ ਭਰਤਰੀ, ਜੁਗਤਾ ਜੀਓ, ਜੁਗ ਹੈ ਜੁਗ ਜੋਗੀ। ਇਹ ਜਿਹੜਾ ਜੀਵ ਹੈ ਨਾ, ਜੁਗਾਂ ਜੁਗਾਂ ਤੋਂ ਜੁੜਨਾ ਚਾਹੁੰਦਾ ਹੈ, ਜੋਗੀ ਬਣਨਾ ਚਾਹੁੰਦਾ ਹੈ, ਪਰ ਹਠ ਜੋਗ ਦੇ ਨਾਲ ਜੋਗ ਸਫਲ ਨਹੀਂ ਹੈ।
ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ।
ਲੈ ਤੈਨੂੰ ਜੋਗ ਦੇ ਸਾਧਨ ਦੱਸੀਏ, ਜੋ ਪਰਮ ਵੱਡਾ ਤਤ ਸਰੂਪ ਬ੍ਰਹਮ ਹੈ ਉਹਦੇ ਚ ਜੋਗੰ, ਜੁੜਨਾ ਕਰ ਵਾਹਿਗੁਰੂ ਦੇ ਨਾਮ ਵਿੱਚ। ਜਿਸ ਵੇਲੇ ਉਹਦੇ ਜੁੜੇਗਾ, ਤੈਨੂੰ ਜੋੜਾਂਗੇ, ਫੇਰ ਭਗਤ ਯੋਗ ਪ੍ਰਾਪਤ ਹੋਵੇਗਾ।
ਅੰਮ੍ਰਿਤ ਨਾਮ ਨਿਰੰਜਨ ਪਾਇਆ।
ਵਾਹਿਗੁਰੂ ਦਾ ਮਾਇਆ ਕਾਲਖ ਤੋਂ ਸ਼ੁੱਧ ਜੋ ਅੰਜਨ ਕਾਲਖ ਨੂੰ ਕਹਿੰਦੇ ਹੈ, ਮਾਇਆ ਕਾਲਖ ਤੋਂ ਸ਼ੁੱਧ ਜੋ ਬ੍ਰਹਮ ਹੈ ਉਹਦਾ ਨਾਮ ਪ੍ਰਾਪਤ ਕੀਤਾ ਹੈ ਅਸੀਂ।
ਗਿਆਨ ਕਾਇਆ ਰਸ ਭੋਗੰ।
ਆ ਬੁੱਧੀ ਕਾਇਆ ਦੀ ਨਿਆਈ ਦੇਹ ਬੁੱਧੀ ਹੈ, ਇਹਦੇ ਵਿੱਚ ਕਾਇਆ ਰਸ ਭੋਗੰ, ਗਿਆਨ ਰਸ ਨੂੰ ਭੋਗਣਾ ਕੀਤਾ ਹੈ, ਗਿਆਨ ਦੁਆਰਾ ਬ੍ਰਹਮਾਨੰਦ ਰਸ ਨੂੰ ਮਾਣਿਆ ਹੈ।
ਰਹਾਓ
ਸੇਵਾ ਨਗਰੀ ਦੇ ਕੇ ਕਹਿੰਦੇ ਆ,
ਸੇਵ ਨਗਰੀ ਮਹਿ ਆਸਣ ਬੈਸੋ।
ਜਾ ਕੇ ਕੈਲਾਸ਼ ਨਗਰੀ ਤੇ ਜਾ ਕੇ ਆਸਣ ਲਾਉਂਦੇ ਹੋ, ਉਹ ਵੀ ਸ਼ਿਵ ਨਗਰੀ ਮੰਨੀ ਹੈ, ਦਸਵਾਂ ਦੁਆਰ ਸ਼ਿਵ ਦੀ ਨਗਰੀ ਮੰਨੀ ਹੈ। ਇੱਥੇ ਤੁਰਿਆ ਪਦ ਹੈ ਭਗਤ ਯੋਗ ਦੇ ਅੰਦਰ, ਕਲਿਆਣ ਸਰੂਪ ਦੀ ਨਗਰੀ, ਉੱਥੇ ਆਸਣ ਲਾ ਕੇ ਬੈਠਣਾ ਕਰ।
ਕਲਪ ਤਿਆਗੀ ਬਾਦੰ।
ਵਿਅਰਥੀ ਜਿਹੜੀਆਂ ਕਲਪਨਾ ਨੇ ਉਹਨਾਂ ਦਾ ਤਿਆਗੀ ਬਣ ਜਾ।
ਸਿੰਘੀ ਸ਼ਬਦ ਸਦਾ ਧੁਨ ਸੋਹੈ।
ਜੋਗੀ ਅੱਧੀ ਰਾਤੋਂ, ਕਦੇ ਤੜਕੇ ਕਦੇ ਪਹਿਲੀ ਰਾਤ, ਮਿਰਗ ਦੀ ਸਿੰਘੀ ਦੇ ਵਿੱਚ ਸਤਸੰਗੀ ਉੱਤੇ ਸੁਰਾਗ ਕਰਕੇ ਆਪਣੀ ਮੌਜ ਵਿੱਚ ਸਿੰਘੀ ਵਜਾਇਆ ਕਰਦੇ। ਮਹਾਰਾਜ ਕਹਿਣ ਲੱਗੇ, ਸਿੰਘੀ
ਸਿੰਘੀ ਸ਼ਬਦ ਸਦਾ ਧੁਨ ਸੋਹੈ।
ਸਦਾ ਸ਼ਬਦ ਦੀ ਧੁਨੀ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਧੁਨੀ ਉੱਠ ਰਹੀ ਹੈ, ਇਹ ਤੇਰੀ ਸਿੰਘੀ ਦੀ ਆਵਾਜ਼ ਨਾਲੋਂ ਹਜ਼ਾਰਾਂ ਗੁਣਾ ਮੋਲਕ ਹੈ।
ਅਹਨਸ ਪੂਰਾ ਨਾਦੰ।
ਇਹ ਤੁਸੀਂ ਨਾਦ ਵਜਾਉਂਦੇ ਹੋ ਜਦੋਂ ਭੰਡਾਰਾ ਖੁੱਲਦਾ ਹੈ, ਅਹਨਸ ਪੂਰ ਰਾਤ ਦਿਨ ਵਾਹਿਗੁਰੂ ਨੂੰ ਸਾਰੇ ਪੂਰਿਆ ਸਮਝਣਾ, ਹੱਦ ਤੋਂ ਰਹਿਤ, ਇਹੀ ਨਾਦ ਵੱਜ ਰਿਹਾ ਭਗਤ ਯੋਗ ਧਾਰਨ ਵਾਲੇ ਜੋਗੀਆਂ ਦਾ।
ਪਤ ਵਿਚਾਰ ਗਿਆਨ ਮਤ ਡੰਡਾ,
ਪਾਤਰ ਫੜ ਕੇ ਦਰ ਦਰ ਮੰਗਦੇ ਫਿਰਦੇ ਹੋ ਹੇ ਭਰਤਰੀ, ਪਤ ਵਿਚਾਰ ਸਾਡੇ ਗੁਰਸਿੱਖਾਂ ਦੇ ਜਿਹੜੇ ਜੋਗੀ ਹਨ ਇਹਨਾਂ ਕੋਲੇ ਇੱਜਤ ਰੂਪੀ ਪਾਤਰ ਹੈ, ਇਹਨਾਂ ਕੋਲੇ ਸਤ ਸਤ ਦੀ ਵਿਚਾਰ ਜਿਹੜੀ ਕਰਨੀ ਹੈ ਸੰਗਤ ਚ ਬੈਠ ਕੇ ਇਹੀ ਪਾਤਰ ਹੈ। ਤੁਸੀਂ ਡੰਡਾ ਫੜਦੇ ਹੋ ਕੁੱਤਾ ਨਾ ਵੱਢੇ ਕਿਤੇ ਗਲੀ ਵਿੱਚ, ਇੱਧਰ ਗਿਆਨ ਮਤ ਡੰਡਾ, ਗਿਆਨ ਦੇ ਸੰਯੁਕਤ ਜਿਹੜੀ ਸਾਡੀ ਬੁੱਧੀ ਆਤਮ ਵਿਸ਼ੇਣੀ ਨਿਰਮਲ ਗੁਰਸਿੱਖਾਂ ਦੀ, ਇਹੀ ਡੰਡਾ ਹੈ।
ਵਰਤਮਾਨ ਵਿਭੂਤੰ,
ਤੁਸੀਂ ਸਵਾਹ ਮਰਦੇ ਫਿਰਦੇ ਹੋ, ਗੁਰਸਿੱਖਾਂ ਨੇ ਵਰਤਮਾਨ ਸਮੇਂ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਸਵਾਹ ਮਿੱਥਿਆ ਕਰਕੇ ਨੇਚੇ ਕੀਤਾ ਹੈ। ਮਿੱਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ,
ਹਰ ਕੀਰਤ ਰਹਿ ਰਾਸ ਹਮਾਰੇ,
ਜਿਵੇਂ ਤੁਹਾਡੀ ਜੋਗੀਓ ਰਹਿ ਰੋਈ ਤਰੋ ਰੀਤੀ ਹੈ, ਸਾਡੀ ਕੀ ਹੈ ਹਰੀ ਦੀ ਕੀਰਤਨ ਭਗਤੀ ਜੁੜੇ ਰਹਿਣਾ, ਇਹ ਸਾਡੀ ਰੋ ਰੀਤੀ ਹੈ।
ਗੁਰਮੁਖ ਪੰਥ ਅਤੀਤੰ,
ਭਾਈ ਗੁਰਮੁਖਾਂ ਦਾ ਜਿਹੜਾ ਪੰਥ ਹੈ ਇਹ ਸਭ ਤੋਂ ਵੱਡੇ ਜੋਗੀ ਗੁਰਮੁਖ ਹਨ, ਇਹ ਅਤੀਤ ਬਰਖਤ ਦਰਲੇਪ ਹਨ।
ਸਗਲੇ ਜੋਤ ਹਮਾਰੀ ਸਮਿਆ,
ਸੰਗਿਆ ਹੈ ਬਾਰਾਂ ਪੰਥ, ਆਈ ਪੰਥ, ਕਨੀਫਾ ਪੰਥ, ਪਾਗਲ ਪੰਥ ਆਦਿਕ, ਸਾਡੇ ਘਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਗਲੀ ਜੋਤ ਪੰਥੀ,
ਸਗਲੀ ਜੋਤ ਹਮਾਰੀ ਸਮਿਆ,
ਇਹ ਸੰਗਿਆ ਹੈ ਸਾਡੀ ਸਾਰੀ ਜੋਤ, ਸਾਰੇ ਪਰਮੇਸ਼ਰ ਦੀ ਜੋਤ ਆਈ ਹੋਈ ਹੈ, ਸਾਰੇ ਵਿਆਪਕ ਹੈ, ਤੁਹਾਡਾ ਆਈ ਪੰਥ ਹੈ, ਅਸੀਂ ਸਾਰੇ ਜੋਤ ਆਈ ਨੂੰ ਸਮਝਦੇ ਹਾਂ ਕਿ ਇਹੀ ਸਾਡਾ ਆਈ ਪੰਥ ਹੈ।
ਨਾਨਾ ਵਰਨ ਅਨੇਕੰ,
ਜਿਤਨੇ ਨਾਨਾ ਤਰ੍ਹਾਂ ਦੇ ਚਾਰ ਵਰਨ ਹਨ, ਅਨੇਕਾਂ ਹੀ ਆਸ਼ਰਮ ਹਨ, ਸਾਰਿਆਂ ਚੋ ਵਾਹਿਬ੍ਰਹਮ ਦੀ ਜੋਤ ਹੈ।
ਕਹੋ ਨਾਨਕ ਸੁਣ ਭਰਥਰ ਜੋਗੀ,
ਮਾਪੀ ਤੇ ਕਹਿੰਦੇ ਹੇ ਭਰਥਰੀ ਜੋਗੀ, ਸੁਣ ਲੈ ਗੁਰੂ ਨਾਨਕ ਦੇਵ ਜੀ ਕਹਿੰਦੇ
ਪਾਰ ਬ੍ਰਹਮ ਲਿਵੇਕੰ,
ਇਉਂ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਵਾਹਿਗੁਰੂ ਦੇ ਵਿੱਚ ਇੱਕੋ ਇੱਕ ਵਿੱਚ ਲਿਵ ਲਾ ਲਾ, ਜੇ ਤੇਰੀ ਕਲਿਆਣ ਹੋ ਜਾਵੇ, ਤੇਰਾ ਭਲਾ ਹੋ ਜਾਵੇ। ਤੋ ਸਤ ਸੰਗਤ ਜੀ, ਇਹ ਇੱਕ ਪ੍ਰਸ਼ਨ ਦਾ ਉੱਤਰ ਦਿੱਤਾ ਹੈ, ਅੱਗੇ ਸ਼ਬਦ ਸਮਾਂ ਉੱਤੇ ਜਾ ਰਿਹਾ ਹੈ, ਕੱਲ ਨੂੰ ਸਤਸੰਗ ਜੀ ਵਿਚਾਰਾਂਗੇ। ਜਿਸ ਪ੍ਰਕਾਰ ਇਹ ਕਹਿੰਦੇ ਜੀ ਅਸੀਂ ਸ਼ਰਾਬ ਪੀ ਕੇ ਸਮਾਧੀਆਂ ਲਾਉਂਦੇ ਹਾਂ, ਮਹਾਰਾਜ ਜੀ ਨੇ ਸਾਨੂੰ ਦੱਸਣਗੇ ਵੀ ਇਹੀ ਜੀ ਸ਼ਰਾਬ ਖਾਲਸਾ ਪੀਂਦਾ ਹੈ, ਤੋ ਉਹ ਅੱਗੇ ਕੱਲ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀ ਹੈ, ਇੱਥੇ ਹੀ ਵਿਸਰਾਮ ਦਿੰਦੇ ਹਾਂ।